सतगुर प्रसाद एक ओंकार श्री वाहे गुरु जी की फतेह। श्री भगवती जी सा दुहेरा तीनों काल अलिप्त रह खोजें जाए परवीन बीनत सच दानंद त्रै जाने मर्म रतीना।
वाहे गुरु जी का खालसा
वाहे गुरु जी की फतेह।
परम सत्कार योग सन्मान योग गुरु का खास रूप गुरु खालसा साध संगत जन के भाग बड़े हैं भाई तिन साधु संग मुख जुरे वड्या भागा वाले हो दीन दुनिया दे मालक दसा पातशाहियां दी आत्मक जागदी जोत हाजरा हजूर जाहरा जहूर सर्ब कला भरपूर सतगुरु धन धन आदि गुरु श्री गुरु ग्रंथ साहिब जी महाराज जी दे पावन पवित्र चरण कमलां च पिछले पहरां दे संध्या वेले दे सजे हुए दीवाना च हाजरियां भर के नेता प्रति गुर इतिहास दी चल रही लड़ीवार कथा आप जी बहुत ही अदब सत्कार श्रद्धा भावना सहित सरवण कर रहे। धन श्री गुरु तेग बहादुर साहब नौवें पातशाह जी महाराज जी का इतिहास आप जी ने सरवण किया है कि गरीबनवाज पातशाह जी महाराज जी की शहादत हुई सतगुरां की शहादत तो बाद महाराज जी के पवित्र ते पावन शरीर का अंतम संस्कार भाई साहब भाई लखी शाह जी ते होर कुछ सिखां ने रल के किया है। बड़ा कठिन माहौल सी उस समय महाराज जी दे शरीर दा अंतम संस्कार भी इन्हां नूं लुक के करना पिया घर नूं भी अग लानी पई महाराज सच्चे पातशाह जी दे पावन शरीर दी सेवा संभाल कीती। औरंगजेब बादशाह उसे दिन ही रात नूं जिस दिन महाराज जी नूं शहीद कीता गया जदों अपने पलंगे ते सुत्ता तो दीवान भाई मती दास जी जो पहला शहीदी पा चुके ने वो हाजर होए पलंगे दी फट्टी पकड़ के एक बाई पकड़ के पलंगा मुद्दा मार दिता। औरंगजेब डर के खलो गया इन्हें कन्ना च आवाज सुनी कि औरंगजेब जे तू अज तो बाद दिल्ली शहर दे विच सुत्ता ते तेरा अंतला दिन होवेगा जे तू अपनी परालब्ध भोगना चाहना तां दिल्ली शहर तो बाहर चला जा दिल्ली विच मुड़ के ना सोई एक बादशाह वास्ते दे तो वड्डी सजा नहीं हो सकती कि वह अपनी राजधानी विच अपने महलां विच रात भी गुजार ना सके ते बड़ी वड्डी सजा शहीद दीवान भाई मती दास जी होना ने औरंगजेब नूं दित्ती है। औरंगजेब डर गया सवेरे सारी रात जागदा रहा ते अगले दिन सुबह उठ के ने अपनियां कलमा पढ़िया नमाज पढ़ी है पर अपने अंदर दी गल नहीं किसे नूं दसदा कि किते मेरी निंदा ना होवे। इत्थे नौवें पातशाह जी महाराज जी की कथा की समाप्ति हुई सी। श्री गुर प्रताप सूरज ग्रंथ दियां जिहड़ियां 12 रासां ने ओ संपूर्ण होईयां हन। सूरज प्रकाश ग्रंथ जिथे 12 रासां विच वर्णन कीता है उथे इसे ग्रंथ दियां 6 रुत्तां ते 2 ऐन हन। जिहड़ियां 6 रुत्तां ते 2 ऐन ने इन्हां विच गुरु कलगीधर श्री गुरु गोबिंद सिंह साहिब जी महाराज जी का इतिहास वर्णन कीता है। तो आओ अज पहली रुत्त दी आरंभता हो रही है। सारी संगत मन बिरतियां एकाग्र करो अज दसवां गुरुआं दा और 11वें गुरुदेव दसां पातशाहियां दी जोत धन श्री गुरु ग्रंथ साहिब जी महाराज जी का मंगल हो रहा है खालसे पंथ का मंगल हो रहा है। वो सारे मंगलों की कथा ਅੱਜ ਆਪਾਂ ਸਾਰਿਆਂ ਨੇ ਵਿਚਾਰਨੀ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ।
ਇਹ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲ ਚਰਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜ਼ਿਆਦਾ ਤੌਰ ਤੇ ਇਸ ਮੰਗਲਾ ਚਰਨ ਦੀ ਵਰਤੋਂ ਕੀਤੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਾਲਾਂਕਿ ਮੰਗਲਾਂ ਦੇ ਹੋਰ ਵੀ ਕਈ ਰੂਪ ਨੇ, ਕਈ ਥਾਵਾਂ ਤੇ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੰਗਲਾ ਚਰਨ ਹੈ। ਕਈ ਜਗ੍ਹਾਵਾਂ ਤੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਮੰਗਲ ਵੀ ਹੈ, ਪਰ ਬਹੁਤੀ ਤਾਦਾਦ ਵਿਚ, ਬਹੁਤੀ ਗਿਣਤੀ ਵਿਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਮੰਗਲਾ ਚਰਨ ਆਉਂਦਾ, ਜੋ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਇੱਥੇ ਕੀਤਾ। ਇਹ ਪਾਰ ਬ੍ਰਹਮ ਪਰਮੇਸ਼ਰ ਦਾ ਵਸਤੂ ਨਿਰਦੇਸ਼ ਮੰਗਲ ਹੈ। ਤਿੰਨ ਪ੍ਰਕਾਰ ਦੇ ਮੰਗਲ ਵਿਦਵਾਨਾਂ ਨੇ ਮੰਨੇ ਨੇ, ਕਈਆਂ ਨੇ ਚਾਰ ਵੀ ਮੰਨੇ ਨੇ, ਪਰ ਗੁਰਮਤ ਦੇ ਵਿਚ ਤਿੰਨ ਪ੍ਰਕਾਰ ਦੇ ਮੰਗਲ ਪ੍ਰਵਾਨ ਹਨ। ਇੱਕ ਨਮਸਕਾਰਾਤਮਕ ਮੰਗਲ ਹੈ, ਦੂਸਰਾ ਆਸ਼ੀਰਵਾਦਕ ਮੰਗਲਾ ਚਰਨ ਹੈ, ਤੇ ਤੀਸਰਾ ਵਸਤੂ ਨਿਰਦੇਸ਼ ਮੰਗਲਾ ਚਰਨ ਹੈ, ਤੇ ਜਿਹੜਾ ਚੌਥਾ ਮੰਗਲ ਮੰਨਿਆ ਜਾਂਦਾ ਵਿਦਵਾਨਾਂ ਵੱਲੋਂ ਆਤਮ ਮੰਗਲ ਹੈ, ਆਪਣੀ ਆਤਮਾ ਦਾ ਮੰਗਲ ਕਰਨਾ। ਇੱਥੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਪਰਮੇਸ਼ਰ ਦਾ ਮੰਗਲ ਕੀਤਾ ਹੈ। ਇੱਕ ਦਾ ਮਤਲਬ ਹੈ ਜਿਹਦੇ ਵਰਗਾ ਕੋਈ ਦੂਜਾ ਨਹੀਂ ਹੈ, ਜੋ ਸਜਾਤੀ ਬਜਾਤੀ ਸਾਬਕਤ ਭੇਦ ਤੋਂ ਰਹਿਤ ਹੈ। ਇੱਕ ਦਾ ਮਤਲਬ ਇੱਥੇ ਗਿਣਤੀ ਦਾ ਏਕਾ ਨਹੀਂ ਹੈ, ਇਹ ਜਿਹੜਾ ਇੱਕ ਲਿਖਿਆ ਨਾ ਸਤਿਗੁਰਾਂ ਨੇ ਇਸ ਮੰਗਲਾ ਚਰਨ ਦੇ ਵਿਚ, ਇਸ ਇੱਕ ਦਾ ਮਤਲਬ ਇੱਕ ਗਿਣਤੀ ਵਾਚਕ ਨਹੀਂ ਹੈ, ਗਿਣਤੀ ਦਾ ਏਕਾ ਨਹੀਂ ਹੈ, ਇਹ ਸੰਗਿਆ ਵਾਚਕ ਇੱਕ ਹੈ। ਸੰਗਿਆ ਵਾਚਕ ਯਾਨੀ ਕਿ ਇੱਕ ਹੈ, ਇੱਕ ਦਾ ਮਤਲਬ ਅਦੁੱਤੀ ਹੈ। ਓਅੰਕਾਰ ਦਾ ਮਤਲਬ ਹੈ ਜਿਹੜਾ ਪੈਦਾ ਕਰਦਾ, ਪਾਲਦਾ ਔਰ ਸੰਘਾਰ ਕਰਦਾ, ਪੈਦਾ ਕਰਦਾ, ਪਾਲਦਾ ਤੇ ਸੰਘਾਰ ਕਰਦਾ, ਇਹ ਤਿੰਨ ਸ਼ਕਤੀਆਂ ਨੇ ਜਿਹਦੇ ਵਿਚ ਉਹਨੂੰ ਓਅੰਕਾਰ ਕਹਿੰਦੇ ਨੇ। ਜਦੋਂ ਆਪਾਂ ਉਚਾਰਨ ਕਰਦੇ ਹਾਂ ਓਮ, ਤੇ ਓਮ ਜਦੋਂ ਉਚਾਰਦੇ ਹਾਂ ਉਹਦੇ ਵਿਚੋਂ ਤਿੰਨ ਮਾਤਰਾਵਾਂ ਨਿਕਲਦੀਆਂ ਨੇ, ਆ, ਓ ਤੇ ਮਾਂ। ਆ ਦਾ ਮਤਲਬ ਹੈ ਆਕਾਰ, ਓ ਦਾ ਮਤਲਬ ਹੈ ਉਕਾਰ, ਤੇ ਮਾਂ ਦਾ ਮਤਲਬ ਹੈ ਮਕਾਰ, ਯਾਨੀ ਕਿ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਸੰਘਾਰਨ ਵਾਲਾ। ਸਤਿਗੁਰਾਂ ਨੇ ਓਮ ਸ਼ਬਦ ਦੇ ਨਾਲ ਓਅੰਕਾਰ ਸ਼ਬਦ ਕਾਰ ਉੱਪਰ ਜਿਹੜਾ ਊੜੇ ਦਾ ਮੂੰਹ ਖੁੱਲ੍ਹਾ ਰੱਖਿਆ ਹੈ, ਇਹ ਲਕੀਰ ਖਿੱਚੀ ਹੈ, ਇਹ ਕਾਰ ਹੈ। ਇਹਦਾ ਮਤਲਬ ਹੈ ਜਿਹੜੇ ਤਿੰਨ ਨੇ ਨਾ ਪੈਦਾ ਕਰਨ ਵਾਲੇ, ਬ੍ਰਹਮਾ ਵਿਸ਼ਨੂੰ ਮਹੇਸ਼, ਪਾਲਣ ਵਾਲਾ ਤੇ ਸੰਘਾਰਨ ਵਾਲਾ, ਇਹਨਾਂ ਤਿੰਨਾਂ ਦਾ ਜਿਹੜਾ ਅਧਿਸ਼ਠਾਨ ਆਸਰਾ ਹੈ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਹੈ। ਜਿਹੜੀ ਲਕੀਰ ਹੈ ਨਾ, ਇਹ ਇੱਕ ਤੇ ਓਅੰਕਾਰ ਦੋਵਾਂ ਨੂੰ ਜੋੜਦੀ ਹੈ, ਦੋਹਾਂ ਦਾ ਮੇਲ ਕਰਾਉਂਦੀ ਹੈ। ਹੁਣ ਜੇ ਕੋਈ ਪੁੱਛੇ ਜਿਹੜਾ ਐਸਾ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਹੈ, ਸਰਬ ਵਿਆਪਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਮਹਾਰਾਜ ਜੀ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲਾ ਚਰਨ ਹੈ। ਹੁਣ ਅੱਗੇ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੋ ਪਾਵਨ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਹੈ, ਉਹਦੇ ਵਿਚ ਜਿਸ ਮੰਗਲਾ ਚਰਨ ਦਾ ਜ਼ਿਕਰ ਆਉਂਦਾ, ਉਹ ਮੰਗਲ ਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਮੰਗਲ ਕੀਤਾ ਉਹਦਾ ਸਰੂਪ ਇਸ ਤਰ੍ਹਾਂ ਅੱਗੇ ਆ ਰਿਹਾ ਹੈ, ਸਰਵਣ ਕਰੀਏ ਜੀ।
ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਇੱਥੇ ਜਿਹੜਾ ਮੰਗਲਾ ਚਰਨ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ, ਕਲਗੀਧਰ ਜੀ ਦਾ ਮੰਗਲਾ ਚਰਨ ਹੈ, ਜੋ ਦਸਵੇਂ ਪਾਤਸ਼ਾਹ ਜੀ ਨੇ ਅਕਾਲ ਪੁਰਖ ਦਾ ਮੰਗਲ ਕੀਤਾ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ। ਜਦੋਂ ਦਸਮ ਗ੍ਰੰਥ ਸਾਹਿਬ ਦੀ ਆਰੰਭਤਾ ਹੁੰਦੀ ਆ, ਉਦੋਂ ਇਹ ਮੰਗਲਾ ਚਰਨ ਦੇ ਨਾਲ ਆਰੰਭਤਾ ਹੁੰਦੀ ਹੈ। ਇੱਥੋਂ ਤੱਕ ਜਦੋਂ ਆਪਾਂ ਚੌਪਈ ਸਾਹਿਬ ਦਾ ਪਾਠ ਵੀ ਕਰਦੇ ਹਾਂ, ਉੱਥੇ ਵੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਿਹਾ ਜਾਂਦਾ। ਸੋ ਉੱਥੇ ਵੀ ਇਹੀ ਮੰਗਲਾ ਚਰਨ ਕੀਤਾ ਜਾਂਦਾ। ਚੰਡੀ ਦੀ ਵਾਰ ਦੀ ਆਰੰਭਤਾ ਹੁੰਦੀ ਆ, ਉੱਥੇ ਵੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ श्री भगौती जी सहाय वार श्री भगौती जी की पातशाही दसवीं उथे भी मंगलाचरण दसम पातशाह जी महाराज जी ने इथे भाई संतोख सिंह जी आदि ते दसम दोनों का सत्कार करदे आदि गुरु ग्रंथ साहब ते श्री दसम ग्रंथ साहिब का दोनों का अदब करदे दोनों मंगल लिखे ने पहला आप दा कीता हुण दसम दा करदे ने कि अकाल पुरख वाहिगुरु परमेश्वर एक है ओ अंकार सारिआं विच व्यापक है और श्री नाम है श्रोमणी का श्री नाम श्रोमणी का है ज श्री नाम माया का भी है जिहड़ा माया का पति है अकाल पुरख वाहिगुरु परमेश्वर ऐसा जो वाहिगुरु है उस वाहिगुरु जी की सदा ही फतेह है वाहिगुरु जी की फतेह है ओदी सदा ही फतेह है ओदी हर मैदान विच हर जगह ते हर थां ते फतेह है ओदी कदे हार नहीं हुंदी ओ सदा ही जेतू है सारे संसार दा जेतू है सारे विश्व दा जेतू है सारे ब्रह्मांड दा जेतू है फतेह ही फतेह है उस अकाल पुरख दी यही फतेह महाराज गुरु कलगीधर ने अपने खालसे पंथ नूं भी बख्शी है कि जदों सिंह आपस विच मिलन गज के फतेह बुलाउण ओ फतेह महाराज गुरु कलगीधर पातशाह जी ने अपने पंथ नूं बख्शी है वाहिगुरु परमेश्वर अकाल पुरख की सदा ही फतेह है
श्री भगवती जी सहाय
हुण इत्थे भगवती जी सहाय का मतलब भगवती इत्थे किसी देवी का ना नहीं है भगवती का इत्थे मतलब है वह भगवती जिहड़ी गुरु कलगीधर जी ने कहा ना श्री भगवती जी सहाय प्रथम भगवती सिमर का गुरु नानक लई ध्याए ओ भगवती जिहड़ी सारिआं दी परमात्मा दी जिहड़ी शक्ति है जिस शक्ति दे नाल उह सारे संसार दी पालना करदा है उह पार ब्रह्म परमेश्वर दी शक्ति जिहदी कोई मूर्त नहीं है मूर्तियां बना लईआं गईआं भारत खंड दी धरती ते पर पार ब्रह्म परमेश्वर दी जिहड़ी शक्ति है उहदी कोई मूर्ति नहीं है ओ जिहड़ी शक्ति है भगवती भगवती जिहड़ी शस्त्र दे रूप दे विच खालसे दे गात्रे विच सुभायमान है आ जिहनूं आपां तेग कहिंदे आ कृपान कहिंदे आ इह वी भगवती है इह परमात्मा दी शक्ति है इसे शक्ति ने सारे संसार नूं पैदा कीता है खालसा जी दो चीजां ने इक देग है दूजी तेग है देग तां चलदी है जे तेग होवे जे तेग नहीं ते देग नहीं चलदी देग तेग जगमै दो चलै गुरु कलगीधर कहिंदे दोवें ही चलदे ने ते कलगीधर जी देग ते तेग दोनां दे धनी ने दोहां दे मालक ने ते ऐसी जिहड़ी परमात्मा दी शक्ति जो खालसे दे गात्रे विच भगवती रूप हो करके सुभायमान है शक्ति रूप हो के सुभायमान है ओदी सहायता मंगदे कि वह भगवती ओ परमात्मा दी शक्ति सदा साडी सहायता करन वाली है
दुहेरा तीनो काल अलिप्त रह खोजे जाए परवीर
परमात्मा दी परमेश्वर दी शक्ति दी आराधना करके हुण परमात्मा दी आराधना करदे परमेश्वर दा मंगल करदे ने अकाल पुरख जी दा मंगल की मंगल है तीनों काल अलिप्त रह ओ अकाल पुरख परमेश्वर तिना कालां विच अलिप्त है लिपाए मान नहीं हुंदा तीन काल ने ना समय नूं तीन हिस्सिआं विच वंडिया गया एक बीत चुका समय एक आ जिहड़ा वर्तमान दा समा चल रहा एक आउण वाला समा जिहनू भविखत कहिंदे ने तीन कालां दे विच अकाल पुरख वाहिगुरु परमेश्वर अलिप्त है अलिप्त लिपाए मान नहीं हुंदा तिना कालां विच जो अलिप्त आ और प्रवीन प्रवीन नाम है सियाणिआं दा बुद्धिमाना दा प्रवीना दी खोज मन बुद्धि नाल हुंदी है ते इस प्रकार नाल अकाल पुरख वाहिगुरु परमेश्वर नूं जिहड़े प्रवीण ने सियाणे ने ओ खोज रहे हन
बीनत सच दा आनंद त्रै जाने मर्म रतीना
जानदे तां हन के परमात्मा सत चेतन ते आनंद स्वरूप है त्रै ते तीन रूप मन्ने ने परमेश्वर दे ओ सत है चेतन है ते आनंद स्वरूप है कलगीधर जी महाराज जी श्री जाप साहब विच वचन करदे ने सदा सच दानंद सर्वं परनासी ओ सत चेतन ते आनंद स्वरूप है पर जेडे केवल मन ते बुद्धि नाल ही ओनू खोज रहे ने वाहिगुरु नू ओ परमात्मा जेड़ा मन ते बुद्धि तो परे ओनू मन बुद्धि नाल ही खोज रहे ने कहिंदे ओ परमेश्वर दा रत्ती जिन्ना भी मरम नहीं जानदे रत्ती जिन्ना भी भेद नहीं जानदे
तार तमै रम एक समय ਪਰ ਬ੍ਰਹਮ ਬਿਸਤਾਰ,
ਸਾਰੇ ਸੰਸਾਰ ਤੋਂ ਪਾਰ ਬ੍ਰਹਮ ਪਰਮੇਸ਼ਰ ਤਾਰਨ ਵਾਲਾ ਹੈ। ਰਮ ਇੱਕ ਸਮਾਂ ਜਿਹੜਾ ਸਾਰਿਆਂ ਵਿੱਚ ਇੱਕ ਸਮਾਨ ਵਿਆਪਕ ਹੈ, ਪਾਰ ਬ੍ਰਹਮ ਪਰਮੇਸ਼ਰ ਦਾ ਹੀ ਸਾਰੇ ਪਾਸੇ ਵਿਸਥਾਰ ਹੈ।
ਤਾਰਤ ਗੁਰੂ ਜਨਾਏ ਜਿਸ ਮੋਹ ਵਿਸ਼ੇ ਵਿਸਥਾਰ,
ਐਸਾ ਪਾਰ ਬ੍ਰਹਮ ਪਰਮੇਸ਼ਰ ਜਿਸ ਨੂੰ ਕੇਵਲ ਗੁਰੂ ਜਣਾਉਂਦਾ ਹੈ, ਗੁਰੂ ਜਣਾਉਂਦਾ ਹੈ, ਗੁਰੂ ਤੋਂ ਬਿਨਾਂ ਉਸ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਨਹੀਂ ਜਾ ਸਕਦਾ। ਮੂਲ ਮੰਤਰ ਪੜ੍ਹਦੇ ਆ ਨਾ ਆਪਾਂ, ਤੇ ਮੂਲ ਮੰਤਰ ਚ ਪਹਿਲਾਂ ਪਰਮੇਸ਼ਰ ਦਾ ਰੂਪ ਵਰਣਨ ਕੀਤਾ ਕਿ ਉਹ ਸਤ ਹੈ, ਪ੍ਰਸਿੱਧ ਹੈ, ਕਰਤਾ ਹੈ, ਪੁਰਖ ਵਿਆਪਕ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਹੈ, ਮੂਰਤ ਉਹਦੀ ਸਦਾ ਰਹਿਣ ਵਾਲੀ ਹਸਤੀ ਹੈ, ਜੂਨੀ ਹੈ, ਸੈਭੰਗ ਹੈ। ਪਰ ਉਹ ਮਿਲਦਾ ਕਿਵੇਂ ਆ, ਪ੍ਰਾਪਤ ਕਿਵੇਂ ਹੁੰਦਾ? ਫਿਰ ਮਹਾਰਾਜ ਜੀ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਮਿਲਦਾ। ਗੁਰੂ ਜਿਸ ਪਰਮੇਸ਼ਰ ਦੇ ਪਾਵਨ ਪਵਿੱਤਰ ਸਰੂਪ ਨੂੰ ਜਣਾਉਂਦਾ, ਜਣਾਉਂਦਾ ਕਿਵੇਂ ਹੈ? ਜਿਹੜਾ ਮੋਹ ਦਾ ਵਿਸ਼ ਚੜਿਆ ਹੋਇਆ ਸਾਡੇ ਹਿਰਦੇ ਵਿਚ, ਮੋਹ ਦਾ, ਉਸ ਵਿਸ਼ਿਆਂ ਦੇ ਵਿਸ਼ ਨੂੰ ਉਤਾਰ ਕੇ ਉਸ ਨੂੰ ਪਾਰ ਕਰ ਦਿੰਦੇ ਨੇ ਗੁਰਦੇਵ ਜੀ। ਗੁਰੂ ਨਾਨਕ
ਕਿਤਰ ਪਦਾ ਛੰਦ ਸਾਰ ਮਨਿੰਦ ਬਿਕਾਰਨ ਬ੍ਰਿੰਦ ਬਿਲੰਦ ਕਰਿੰਦ ਬਲੀ ਸਮ ਮਾਏ।
ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਕਰਦੇ ਨੇ, ਦਸਾਂ ਪਾਤਸ਼ਾਹੀਆਂ ਦੀ ਪਹਿਲੀ ਜੋਤ ਜੋ ਪਾਰ ਬ੍ਰਹਮ ਪਰਮੇਸ਼ਰ ਨੇ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਿਆ ਗੁਰੂ ਨਾਨਕ ਸਾਹਿਬ ਦਾ ਰੂਪ ਲੈ ਕੇ, ਜਿਹਦੇ ਬਾਰੇ ਮਹਾਰਾਜ ਜੀ ਦੀ ਬਾਣੀ ਵਿਚ ਵੀ ਬਚਨ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹੜੇ ਵਿਕਾਰਾਂ ਰੂਪੀ ਸੱਪ ਨੇ, ਮਾਰ ਨਾਮ ਹੈ ਸੱਪ ਦਾ, ਜਿੰਨੇ ਵਿਕਾਰ ਨੇ ਗੁਰੂ ਖਾਲਸਾ ਜੀ, ਮਾਰ ਮਨਿੰਦ ਵਿਕਾਰਨ ਬ੍ਰਿੰਦ, ਬ੍ਰਿੰਦ ਦਾ ਮਤਲਬ ਹੁੰਦਾ ਸਾਰੇ, ਜਿੰਨੇ ਸਾਰੇ ਵਿਕਾਰ ਨੇ ਉਹ ਮਾਰ ਮਨਿੰਦ ਸਰਪਾਂ ਦੇ ਸਮਾਨ ਨੇ। ਬਿਲੰਦ ਖਿਗੰਧ ਬਲੀ ਸਮ ਮਾਰ, ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਨ੍ਹਾਂ ਸਾਰੇ ਵਿਕਾਰਾਂ ਰੂਪੀ ਸਰਪਾਂ ਨੂੰ ਮਾਰਨ ਵਾਸਤੇ ਬੜੇ ਵੱਡੇ ਬਲੀ ਬਲਵਾਨ ਗਰੁੜ ਦੇ ਸਮਾਨ ਹਨ। ਖਗਿੰਦ ਕਹਿੰਦੇ ਨੇ, ਖਗ ਨਾਮ ਪੰਛੀਆਂ ਦਾ ਤੇ ਇੰਦ ਨਾਮ ਰਾਜੇ ਦਾ। ਪੰਛੀਆਂ ਦਾ ਰਾਜਾ ਕੌਣ ਮੰਨਿਆ? ਗਰੁੜ। ਜਿੰਨੇ ਪੰਛੀ ਨੇ ਉਨ੍ਹਾਂ ਸਾਰਿਆਂ ਦਾ ਰਾਜਾ ਗਰੁੜ ਹੈ, ਤੇ ਗਰੁੜ ਸੱਪ ਦਾ ਵੈਰੀ ਹੈ। ਜਿੱਥੇ ਗਰੁੜ ਆ ਜਾਓ ਉੱਥੇ ਸਰਪਾਂ ਨੂੰ ਭਾਜਣਾ ਪੈ ਜਾਂਦੀਆਂ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਪਾਵਨ ਸਰੂਪ ਹੈ ਉਹ ਗਰੁੜ ਦੇ ਸਮਾਨ ਹੈ, ਔਰ ਗਰੁੜ ਦੇ ਸਮਾਨ ਜਿਤਨੇ ਵਿਕਾਰਾਂ ਰੂਪੀ ਸਰਪ ਨੇ ਉਨ੍ਹਾਂ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲੇ ਹਨ।
ਮਾਰ ਹੰਕਾਰ ਹੈ, ਕ੍ਰੋਧ ਹੈ, ਲੋਭ ਹੈ,
ਔਰ ਮਾਰ ਹੰਕਾਰ ਹੈ। ਮਾਰ ਨਾਮ ਇੱਥੇ ਕਾਮ ਦਾ ਵੀ ਹੈ, ਕਾਮ ਨੂੰ ਵੀ ਮਾਰ ਕਹਿੰਦੇ ਨੇ। ਕਾਮ, ਹੰਕਾਰ, ਕ੍ਰੋਧ ਤੇ ਜਿਹੜਾ ਲੋਭ ਆਦਿਕ ਵਿਕਾਰ ਹਨ।
ਧੰਨ
ਗੁਰੂ ਨਾਨਕ ਸਾਹਿਬ ਜੀ ਮੋਹ ਨੂੰ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਜੜ ਤੋਂ ਪੁੱਟ ਕੇ ਸੁੱਟ ਕੇ ਸੁੱਟ ਦੇਣ ਵਾਲੇ ਨੇ। ਮੋਹ ਸਮੂਲਾ ਦੇਤ ਉਪਾਰ, ਸਮੂਲਾ ਕਹਿੰਦੇ ਨੇ ਸਮੇਤ ਜੜ ਦੇ, ਇਹਨਾਂ ਪੰਜਾਂ ਵਿਕਾਰਾਂ ਨੂੰ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਪੁੱਟ ਦੇਣ ਵਾਲੇ ਨੇ, ਉਖਾੜ ਦੇਣ ਵਾਲੇ ਨੇ, ਪੁੱਟ ਸੁੱਟਦੇ ਹਨ।
ਪਾਰ ਕਰੇ ਨਿਜ ਸੇਵਕ ਕੇ ਗਣ,
ਆਪਣੇ ਬਹੁਤ ਸਾਰੇ ਸੇਵਕਾਂ ਦੇ ਗਣਾਂ ਦੇ ਗਣ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਨੇ।
ਦੇ ਤਨ ਤੋਂ ਸਤਨਾਮ ਉਦਾਰ,
ਕਿਵੇਂ ਤਾਰੇ ਨੇ? ਸੱਚੇ ਨਾਮ ਦਾ ਜਾਪ ਦੇ ਕੇ, ਸੱਚੇ ਨਾਮ ਦਾ ਧਨ ਦੇ ਕੇ। ਕਿਹੜਾ ਸੱਚਾ ਨਾਮ? ਸਤਨਾਮ ਸ੍ਰੀ ਵਾਹਿਗੁਰੂ। ਇਹ ਨਾਮ ਦਾ ਧਨ ਦੇ ਕੇ ਮਹਾਰਾਜ ਜੀ ਨੇ ਆਪਣੇ ਬਹੁਤ ਸਾਰੇ ਸੇਵਕਾਂ ਨੂੰ ਇਹ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ।
ਧਾਰਨ ਦੂਤ ਸਜੈ ਸੁਨ ਨਾਮ,
ਜਿਹੜੇ ਬੜੇ ਭਿਆਨਕ ਦੂਤ ਨੇ ਉਹ ਗੁਰੂ ਨਾਨਕ ਸਾਹਿਬ ਦਾ ਨਾਂ ਸੁਣ ਕੇ ਹੀ ਛੱਡ ਕੇ ਭੱਜ ਜਾਂਦੇ ਨੇ। ਜਦੋਂ ਕਹੀਏ ਨਾ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਜਦੋਂ ਕਹੀਏ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹੀਏ, ਤੇ ਜਿਹੜੇ ਬੜੇ ਵਿਕਾਰ ਬਲੀ ਨੇ, ਬੜੇ ਜਮਦੂਤ ਬਲੀ ਨੇ, ਉਹ ਜਮਦੂਤ ਗੁਰੂ ਨਾਨਕ ਸਾਹਿਬ ਦਾ ਨਾਂ ਸੁਣ ਕੇ ਛੱਡ ਜਾਂਦੇ ਨੇ, ਤਿਆਗ ਜਾਂਦੇ ਨੇ।
ਨਮੋ ਗੁਰੂ ਨਾਨਕ ਕਾਲੂ ਕੁਮਾਰ,
ਕਾਲੂ ਕੁਮਾਰ, ਕਾਲੂ ਪਿਤਾ ਮਹਿਤਾ ਕਾਲੂ ਜੀ ਦੇ ਸਪੂਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਹਨਾਂ ਨੂੰ ਮੇਰੀ ਨਮਸਕਾਰ ਹੈ, ਉਹਨਾਂ ਨੂੰ ਮੇਰੀ ਨਮਾਮ ਹੈ।
ਸਵਈਆ ਜਰ ਜਾਏ ਨਹੀਂ ਕਿਸ ਤੇ ਅਜਰੀ, ਅਸ ਪਾਏ ਗਏ ਸਗਰੀ ਉਰ ਮੈਂ ਜਰ।
ਇੱਥੇ ਹੁਣ ਦੂਸਰੇ ਪਾਤਸ਼ਾਹ ਦਾ ਮੰਗਲ ਕਰਦੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ। ਕਹਿੰਦੇ ਜਿਹੜੀ ਸ਼ਕਤੀ ਅਜਰ ਵਸਤੂ ਜਿਹੜੀ ਕਿਸੇ ਤੋਂ ਜਰੀ ਨਾ ਜਾਵੇ, ਜਰ ਜਾਏ ਨਹੀਂ ਕਿਸ ਤੇ ਅਜਰੀ, ਜਿਹੜੀ ਕਿਸੇ ਕੋਲੋਂ ਜਰੀ ਨਾ ਜਾਏ ਅਜਰ ਵਸਤੂ, ਉਹਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਹਿਰਦੇ ਵਿਚ ਜਰ ਲਿਆ, ਉਹਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਆਪਣੇ ਹਿਰਦੇ ਚ ਜਰ ਗਏ, ਅਜਰ ਨੂੰ ਜਰਨ ਵਾਲੇ ਹੋ ਗਏ।
ਜਰ ਬੇਜਿਨ ਕੀ ਅਵਲੋਕ ਜਰਾ ਇਕ,
ਆਹਾ ਜਿਨ੍ਹਾਂ ਦੀ ਦ੍ਰਿਸ਼ਟੀ, ਜਰ ਬੇਜਿਨ ਕੀ ਅਵਲੋਕ ਜਰਾ ਇਕ, ਅਵਲੋਕ ਕਹਿੰਦੇ ਨੇ ਵੇਖਣ ਨੂੰ, ਜਿਨ੍ਹਾਂ ਦੀ ਮਾੜੀ ਜੀ ਤੱਕਣੀ ਵੀ ਥੋੜੀ ਜਿੰਨੀ ਵੀ, ਜਰਾ ਇਕ ਦਾ ਮਤਲਬ ਥੋੜੀ ਜਿੰਨੀ ਵੀ ਤੱਕਣੀ, ਜਿਨ੍ਹਾਂ ਦੀ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ
ਦੂਰ ਕਰੀ ਗਨ ਦੋਖਨ ਕੀ ਜਰ,
ਥੋੜੀ ਜਿੰਨੀ ਤੱਕਣੀ ਦੀ ਠੋਕਰ ਨੇ ਵੀ ਰੋਗੀਆਂ ਦੇ ਸਭ ਦੁੱਖਾਂ ਦੀ ਜੜ ਦੂਰ ਕਰ ਦਿੱਤੀ। ਦੂਰ ਕਰੀ ਗਨ ਦੋਖਨ ਕੀ ਜਰ, ਜਿੰਨੇ ਰੋਗੀ ਸਨ, ਕਿਉਂਕਿ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਸਵੇਰੇ ਸਾਧਨਾ ਚ ਬੈਠਦੇ ਸੀ ਤੇ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਦਰਵਾਜੇ ਤੇ ਰੋਗੀਆਂ ਦੀ ਲੈਣ ਲੱਗ ਜਾਂਦੀ ਸੀ, ਕੋੜੀਆਂ ਦੀ, ਕੁਸ਼ਟੀਆਂ ਦੀ, ਦੁਖੀਆਂ ਦੀ। ਤੇ ਜਦੋਂ ਗੁਰੂ ਅੰਗਦ ਸਾਹਿਬ ਨੇ ਬਾਹਰ ਆਉਣਾ, ਜਿਹਦੇ ਤੇ ਪਹਿਲੀ ਤੱਕਣੀ ਗੁਰੂ ਅੰਗਦ ਸਾਹਿਬ ਦੀ ਪੈਂਦੀ ਸੀ, ਉਹਦਾ ਰੋਗ ਖਤਮ ਹੋ ਜਾਂਦਾ ਸੀ। ਕਹਿੰਦੇ ਐਸੀ ਸਤਿਗੁਰਾਂ ਦੀ ਜਰਾਇਕ ਥੋੜੀ ਜਿੰਨੀ ਵੀ ਤੱਕਣੀ ਐਸੀ ਹੈ ਕਿ ਜਿਹੜੀ ਦੁਖੀਆਂ ਤੇ ਰੋਗੀਆਂ ਦੇ ਸਾਰੇ ਦੁੱਖਾਂ ਦੀ ਜੜ ਨੂੰ ਦੂਰ ਕਰ ਦਿੰਦੀ ਹੈ।
ਜਰ ਤੇ ਬਿਸ਼ੀ ਅਗਨ ਜੋ ਜਨ ਜੇ,
ਜਿਹੜੇ ਜਰ ਤੇ ਬਿਸ਼ੀਅਨ ਮੈਂ ਜਨ ਜੇ, ਵਿਸ਼ਿਆ ਅਗਨ ਦਾ ਮਤਲਬ ਹੈ ਵਿਸ਼ਿਆਂ ਦੀ ਅੱਗ ਦੇ ਵਿਚ ਜਿਹੜੇ ਬੰਦੇ ਸੜ ਰਹੇ ਸੀ, ਜਲ ਰਹੇ ਸਨ।
ਸ਼ਰਨਾਗਤੀ ਜਲ ਨਾ ਮਰਦੇ ਜਰ,
ਜਦੋਂ ਗੁਰੂ ਅੰਗਦ ਦੇਵ ਸਾਹਿਬ ਦੀ ਸ਼ਰਨ ਚ ਪਏ, ਮਹਾਰਾਜ ਜੀ ਦੀ ਸ਼ਰਨ ਚ ਪੈਂਦਿਆਂ ਉਹਨਾਂ ਨੂੰ ਨਾਮ ਰੂਪੀ ਜਲ ਦੀ ਪ੍ਰਾਪਤੀ ਹੋਈ ਔਰ ਉਹਨਾਂ ਦੇ ਵਿਸ਼ਿਆਂ ਦੀ ਅੱਗ ਸੜੀ ਜਿਹੜੀ ਬਾਲ ਰਹੀ ਸੀ, ਉਹਨਾਂ ਦੇ ਹਿਰਦਿਆਂ ਨੂੰ ਜਲਾ ਰਹੀ ਸੀ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦੀ ਸ਼ਰਨ ਚ ਪੈ ਕੇ ਨਾਮ ਰੂਪੀ ਜਲ ਦੀ ਪ੍ਰਾਪਤੀ ਕਰਕੇ ਉਹ ਅਗਨੀ ਦਾ ਨਾਸ ਹੋ ਗਿਆ।
ਜਰ ਗਿਆਨ ਦਿਓ ਹਰ ਦਰਦ ਮੋਹ,
ਨੂੰ ਹਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਿਆਨ ਦੀ ਦਾਤ ਬਖਸ਼ੀ ਆਪਣੇ ਸੇਵਕਾਂ ਨੂੰ।
ਨਮੋ ਗੁਰੂ ਅੰਗਦ ਹੈ ਨਿਤ ਹਾਜ਼ਰ,
ਐਸੇ ਗੁਰੂ ਅੰਗਦ ਦੇਵ ਸਾਹਿਬ ਜੀ ਜਿਹੜੇ ਸਦਾ ਹੀ ਹਾਜ਼ਰ ਨੇ, ਹੈ ਹਜ਼ੂਰ ਕਤ ਦੂਰ ਬਤਾਵੋ, ਜਿਹੜੇ ਹਰ ਵੇਲੇ ਹਾਜ਼ਰ ਨੇ, ਸਦਾ ਹੀ ਹਜ਼ੂਰ ਨੇ, ਐਸੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੈ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਅੰਗਦ ਦੇਵ ਸਾਹਿਬ ਦਾ ਮੰਗਲ ਕਰਦੇ ਨੇ, ਐਸੇ ਗੁਰੂ ਅੰਗਦ ਦੇਵ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੈ।
ਚਿੱਤਰ ਪਦਾ ਛੰਦ ਦਾਰਤ ਜੋ ਬਿਗਨਾ ਗਨ ਕੋ ਤਿਨ ਕੋ ਤਤਕਾਲ ਦੇਸ ਬਿਦਾ।
ਹੁਣ ਗੁਰੂ ਅਮਰਦਾਸ ਜੀ ਦਾ ਮੰਗਲ ਕਰਦੇ ਨੇ, ਕਹਿੰਦੇ ਐਸੇ ਬਿਘਨ ਗਨ, ਜਿਹੜੇ ਬਿਘਨ ਪਾਉਂਦੇ ਨੇ ਕਿ ਮੈਂ ਇਹ ਗ੍ਰੰਥ ਲਿਖ ਰਿਹਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਗ੍ਰੰਥ ਲਿਖਣ ਵਿਚ ਵੀ ਬੜੇ ਬਿਘਨ ਪੈਂਦੇ ਨੇ, ਪਰ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਸਾਰੇ ਬਿਘਨਾਂ ਦਾ ਨਾਸ ਕਰਨ ਵਾਲੇ ਨੇ, ਸਾਰੇ ਬਿਘਨਾਂ ਦੀ ਨਿਵਿਰਤੀ ਕਰਨ ਵਾਲੇ ਹਨ।
ਚਾਰ ਦੁਬਿੰਸਤ ਤੇ ਜਗ ਮੈਂ ਸਭ ਕੇ ਗੁਰਮੂਲ ਕੀਓ ਵਿਸਤਾਰ,
ਤੇ ਡਾਰ ਦੁਬਿੰਸਤ, ਦੋ ਤੇ ਬਿੰਸਤ ਦਾ ਮਤਲਬ ਹੁੰਦਾ ਬਾਈ, ਬਾਈ ਮੰਜੀਆਂ ਥਾਪੀਆਂ ਸੀ ਨਾ ਗੁਰੂ ਅਮਰਦਾਸ ਜੀ ਨੇ, ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਨੇ ਬਾਈ ਮੰਜੀਆਂ ਜਾਂ ਰੂਪੀ ਡਾਲਾਂ ਤੇ ਡਾਲੀਆਂ ਨੇ, ਬਾਈ ਮੰਜੀਆਂ ਜਿਹੜੀਆਂ ਗੁਰੂ ਅਮਰਦਾਸ ਸਾਹਿਬ ਤੋਂ ਪੈਦਾ ਹੋਈਆਂ, ਜਿਹੜੀਆਂ ਬਾਈ ਸੂਬਿਆਂ ਵਿਚ ਹਿੰਦੁਸਤਾਨ ਦੇ ਵਿਚ ਮਹਾਰਾਜ ਜੀ ਨੇ ਵੰਡ ਕੇ ਭੇਜੀਆਂ, ਤੇ ਕਹਿੰਦੇ ਬਾਈ ਮੰਜੀਆਂ ਥਾਪ ਕੇ ਜਿਨ੍ਹਾਂ ਨੇ ਬਾਈ ਡਾਲੀਆਂ ਦਾ ਵਿਸਥਾਰ ਕੀਤਾ, ਆਪ ਉਹਨਾਂ ਬਾਈ ਮੰਜੀਆਂ ਦੀ ਡਾਲੀਆਂ ਦੇ ਮੂਲ ਜੜ ਉਹ ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਹਨ।
ਤਾਰਨ ਕੋ ਜਨ ਕੋ ਗਨ ਕੋ,
ਮਹਾਰਾਜ ਜੀ ਆਪਣੇ ਜਨਾਂ ਨੂੰ ਤਾਰਨ ਰੂਪੀ ਜਹਾਜ਼ ਰੂਪ ਨੇ ਆਪਣੇ ਜਨਾਂ ਨੂੰ ਤਾਰਨ ਵਾਸਤੇ।
ਸਤਨਾਮ ਦਿਓ ਜੋ ਕਰੈ ਭਵ ਪਾਰ,
ਗੁਰੂ ਜੀ ਨੇ ਸੱਚੇ ਨਾਮ ਦੀ ਦਾਤ ਦਿੱਤੀ ਆਪਣੇ ਸੇਵਕਾਂ ਨੂੰ, ਐਸਾ ਨਾਮ ਜਿਹੜਾ ਨਾਮ ਇਹ ਸੰਸਾਰ ਤੋਂ ਪਾਰ ਉਤਾਰਨ ਵਾਲਾ ਹੈ,
ਪਾਰ ਤੇ ਸਿੱਖਣ ਭਲੀਆਂ ਭੁੱਖਣ,
ਸਿੱਖਾਂ ਨੂੰ ਪਾਲਣ ਵਾਲੇ ਨੇ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ, ਔਰ ਭੱਲਿਆਂ ਦੀ ਕੁੱਲ ਦੇ ਭੁੱਖਣ ਗਹਿਣੇ ਹਨ,
ਭੁੱਖਣ ਜਿਉ ਤਮ ਦੁੱਖਣ ਡਾ,
ਐਸੇ ਸਤਿਗੁਰੂ ਜੀ ਜੋ ਸੂਰਜ ਦੇ ਸਮਾਨ ਨੇ, ਔਰ ਆਪਣੇ ਸਿੱਖਾਂ ਦੇ ਦੁੱਖਾਂ ਰੂਪੀ ਤਮ ਹਨੇਰੇ ਨੂੰ ਦੂਰ ਕਰ ਦੇਣ ਵਾਲੇ ਨੇ, ਨਿਵਿਰਤ ਕਰ ਦੇਣ ਵਾਲੇ ਹਨ।
ਦੋਏਰਾ ਰਾਮ ਹਤੇ ਨਿਪ ਕੁਟਲ ਜਿਉ ਮਾਰਿਓ ਰਾਮ ਨਾਮ।
ਖਾਲਸਾ ਜੀ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਮੰਗਲ ਹੋ ਰਿਹਾ, ਸੋਢੀ ਸੁਲਤਾਨ ਸਤਿਗੁਰਾਂ ਦਾ। ਕਹਿੰਦੇ ਇੱਕ ਪਰਸ ਰਾਮ ਜੀ ਨੇ ਬਹੁਤ ਸਾਰੇ ਜਿਹੜੇ ਕੁਟਲ ਕਹਿੰਦੇ ਨੇ ਭੈੜੀ ਮੱਤ ਵਾਲਿਆਂ ਨੂੰ, ਭੈੜੀ ਮੱਤ ਵਾਲੇ ਜਿਹੜੇ ਰਾਜੇ ਸਨ, ਉਹਨਾਂ ਰਾਜਿਆਂ ਦਾ ਨਾਸ ਕੀਤਾ ਸ੍ਰੀ ਪਰਸ ਰਾਮ ਜੀ ਨੇ। ਮਾਰਿਓ ਰਾਵਣ ਰਾਮ, ਤੇ ਜਿਹੜਾ ਰਾਵਣ ਬੜਾ ਦੁਰਾਚਾਰੀ ਸੀ, ਉਹਨੂੰ ਭਗਵਾਨ ਸ੍ਰੀ ਰਾਮ ਚੰਦਰ ਨੇ ਮਾਰਿਆ।
ਰਾਮ ਜਥਾ ਮਗ ਪਾਲ ਪਰ ਸਿੱਖ ਤਮ ਪਰ ਗੁਰ ਰਾਮ।
ਕਹਿੰਦੇ ਜਿਵੇਂ ਬਲਰਾਮ ਨੇ ਜਰਾ ਸਿੰਘ ਉੱਤੇ ਬਲ ਭਦਰ ਬਲੀ ਰੂਪ ਹੋ ਕੇ ਪਿਆ, ਕਹਿੰਦੇ ਇਸੇ ਤਰ੍ਹਾਂ ਆਪਣੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਪਏ ਹੋਏ ਹਨੇਰੇ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਬਲੀ ਹੋ ਕੇ ਆਏ। ਆਪਣੇ ਸਿੱਖਾਂ ਦੇ ਹਿਰਦੇ ਦੇ ਹਨੇਰੇ ਨੂੰ ਨਿਵਿਰਤ ਕਰਨ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਬਲੀ ਹਨ।
ਸਾਰ ਨਿਕਾਸੀ ਬੇਦ ਤੇ ਜਗਤ ਦਿਖਾਏ ਅਸਾਰ।
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਮੰਗਲ ਹੋ ਰਿਹਾ, ਜਿਨ੍ਹਾਂ ਨੇ ਸਾਰ ਨਿਕਾਸਿਓ ਵੇਦ ਤੇ ਵੇਦਾਂ ਤੋਂ ਸਾਰ ਕੱਢਿਆ, ਨਿਚੋੜ ਕੱਢਿਆ, ਔਰ ਆਪਣੇ ਸਿੱਖਾਂ ਨੂੰ ਵਿਖਾਇਆ ਕਿ ਭਾਈ ਇਹ ਸਾਰਾ ਜਗਤ ਅਸਾਰ ਹੈ। ਅਸਾਰ ਕਹਿੰਦੇ ਨੇ ਮਿਥਿਆ, ਝੂਠਾ, ਨਾਸ਼ਵਾਨ ਹੈ। ਇਹ ਗਿਆਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦਿੱਤਾ।
ਸਾਰ ਗੁਰੂ ਅਰਜਨ ਲੈ ਨਿਜ ਜਨ ਕੀ ਸੰਸਾਰ।
ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਸਿੱਖਾਂ ਦੀ ਸੰਸਾਰ ਵਿਚ ਸਾਰ ਲਈ ਹੈ, ਆਪਣੇ ਸਿੱਖਾਂ ਦੀ ਖਬਰ ਲਈ ਹੈ, ਭਾਵ ਆਪਣੇ ਸਿੱਖਾਂ ਨੂੰ ਸੰਭਾਲਿਆ, ਐਸੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ, ਮਹਾਰਾਜ ਜੀ ਨੂੰ ਮੇਰੀ ਨਮਸਕਾਰ ਹੈ।
ਹਰ 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 ਗੋਬਿੰਦ ਤੁਰਕਨ ਤਰਜੇ ਰਣ ਅਰੇ
ਹਰੀ। ਐਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਛੇਵੇਂ ਪਾਤਸ਼ਾਹ ਜੀ, ਮੇਰੀ ਪੀਰੀ ਦੇ ਮਾਲਕ, ਜਿਹੜੇ ਤੁਰਕਾਂ ਦੇ ਅਰੀ ਦੁਸ਼ਮਣ ਨੇ, ਜਿਨ੍ਹਾਂ ਨੇ ਬਹੁਤ ਸਾਰੇ ਤੁਰਕਾਂ ਨੂੰ ਜੰਗ ਦੇ ਮੈਦਾਨ ਵਿਚ ਤਰਜਿਆ, ਤੇ ਜੰਗ ਦੇ ਮੈਦਾਨ ਦੇ ਵਿਚ ਉਨ੍ਹਾਂ ਤੁਰਕਾਂ ਦੇ ਸਾਹਮਣੇ ਅੜੇ ਨੇ ਛੇਵੇਂ ਪਾਤਸ਼ਾਹ ਜੀ।
ਮਰੇ ਖਰੇ ਰਿਪ ਬ੍ਰਿੰਦ ਠਰੇ ਨਿਬਲ ਪਾਰੇ ਪਰ।
ਕਹਿੰਦੇ ਜਿਹੜੇ ਉਹ ਤੁਰਕ ਆਏ ਸੀ ਮਹਾਰਾਜ ਜੀ ਨਾਲ ਲੜਨ ਵਾਸਤੇ, ਪਾਲੇ ਨਾਲ ਹੀ ਠਰ ਕੇ ਮਰ ਗਏ। ਇਹਦੇ ਵਿਚ ਭਾਈ ਸਾਹਿਬ ਜੀ ਨੇ ਜਿਹੜਾ ਮਾਲਵੇ ਦਾ ਜੰਗ ਹੋਇਆ, ਉਸ ਜੰਗ ਦਾ ਜ਼ਿਕਰ ਹੋ ਰਿਹਾ। ਕਾਂਗੜਪੁਰ ਦੇ ਇਲਾਕੇ ਚ ਜੰਗ ਹੋਇਆ, ਉਥੋਂ ਸਰਦੀ ਬੜੀ ਸੀ, ਬਹੁਤ ਸਾਰੇ ਤੁਰਕ ਪਾਲੇ ਨਾਲ ਹੀ ਠਰ ਕੇ ਮਰ ਗਏ ਸੀ। ਕਹਿੰਦੇ ਐਸੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਮਰੇ ਖਰੇ ਰਿਪ ਬ੍ਰਿੰਦ ਠਰੇ, ਠਰ ਠਰ ਕੇ ਹੀ ਉਹ ਦੁਸ਼ਮਣ ਖਲੋਤੇ ਸਾਹਮਣੇ ਮਰ ਗਏ, ਨਿਬਲ ਹੋ ਕੇ, ਕਮਜ਼ੋਰ ਹੋ ਕੇ, ਪਾਲਾ ਪੈਣ ਨਾਲ ਹੀ ਮਰ ਗਏ। ਐਸੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਵੀ ਮੇਰੀ ਨਮਾਮ ਹੈ।
ਸੂਰ ਠਾ ਕਾਨਨ ਹਿਰਦਾ ਦਾਸ ਬ੍ਰਿਗਨ ਵਿਕਾਰਨ ਤੇ ਕਲਿਤ।
ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਦਾ ਮੰਗਲ ਕਰਦੇ, ਕਹਿੰਦੇ ਜਿਹੜਾ ਸਿੱਖਾਂ ਦਾ ਹਿਰਦਾ ਉਹ ਜੰਗਲ ਦੇ ਸਮਾਨ ਹੈ, ਤੇ ਜਿਹੜੇ ਵਿਕਾਰ ਨੇ ਉਹ ਵਿਕਾਰਾਂ ਰੂਪੀ ਮਿਰਗਾਂ ਨਾਲ ਹਿਰਨਾ ਨਾਲ ਭਰਿਆ ਪਿਆ ਹੈ।
ਪੰਚਾਨਨ ਸੰਬਾਸ ਸ੍ਰੀ ਹਰ ਰਾਏ ਪ੍ਰਣਾਮ ਪਦ।
ਗੁਰੂ ਹਰ ਰਾਏ ਸਾਹਿਬ ਜੀ ਦਾ ਉਸ ਹਿਰਦੇ ਚ ਨਿਵਾਸ ਹੋਣਾ, ਉਹ ਬੱਬਰ ਸ਼ੇਰ ਦੇ ਸਮਾਨ ਹੈ। ਬੱਬਰ ਸ਼ੇਰ ਜਦੋਂ ਆ ਜਾਏ, ਹਿਰਨਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ। ਕਹਿੰਦੇ ਜਦੋਂ ਸਿੱਖ ਆਪਣੇ ਹਿਰਦੇ ਚ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਨਾਮ ਵਸਾਉਂਦਾ, ਤੇ ਸਿੱਖ ਦੇ ਹਿਰਦੇ ਵਿਚੋਂ ਵੀ ਵਿਕਾਰਾਂ ਰੂਪੀ ਹਿਰਨਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ। ਐਸੇ ਸ੍ਰੀ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਤੇ ਮੇਰੀ ਪ੍ਰਣਾਮ ਹੈ।
ਦੋਏਰਾ ਤਨ ਮਨ ਕੋ ਦੁੱਖ ਦੁੱਖ ਗਨ ਲੱਖ ਮਨ ਸ਼ਿਸ਼ਕ ਸਮਾ।
ਖਾਲਸਾ ਜੀ, ਸਾਡੇ ਜਿਹੜੇ ਤਨ ਤੇ ਮਨ ਦੇ ਦੁੱਖ ਤੇ ਦੋਖ ਨੇ, ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਸਮਝ ਲਓ ਵੀ ਇਹ ਸੁੱਕੇ ਜੰਗਲ ਦੇ ਸਮਾਨ ਨੇ, ਬਨ ਸ਼ੁਸ਼ਕ ਸਮਾਨ। ਇਹਨਾਂ ਨੂੰ ਇਸ ਤਰ੍ਹਾਂ ਜਾਣੋ ਕਿ ਸੁੱਕੇ ਜੰਗਲ ਦੇ ਸਮਾਨ ਹਨ।
ਕ੍ਰਿਸ਼ਨ ਵਰਤਮਾਨ ਨਾਮ ਗੁਰ ਸ੍ਰੀ ਹਰਿ ਕ੍ਰਿਸ਼ਨ ਬਖਾਨ।
ਜਦੋਂ ਕਹੀਏ ਰਸਨਾ ਤੋਂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਂ ਲੈਂਦਿਆਂ ਹਿਰਦੇ ਦੇ ਵਿਚ ਅਗਨੀ ਪ੍ਰਚੰਡ ਹੁੰਦੀ ਹੈ ਬ੍ਰਹਮ ਗਿਆਨ ਦੀ। ਇਹ ਐਸੀ ਅਗਨੀ, ਕ੍ਰਿਸ਼ਨਾ ਨਾਮ ਅੱਗ ਦਾ ਵੀ ਹੈ ਨਾ, ਕਹਿੰਦੇ ਐਸੀ ਅੱਗ ਪੈਦਾ ਹੁੰਦੀ ਹੈ ਕਿ ਜਿਸ ਅੱਗ ਦੇ ਨਾਲ ਭਾਵ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਮ ਉਹਨਾਂ ਨੂੰ ਜਪ ਕੇ ਹਿਰਦੇ ਦੇ ਜਿੰਨੇ ਸੁੱਕੇ ਜੰਗਲ ਸਮਾਨ ਵਿਕਾਰ ਸਨ ਉਹ ਸਾਰੇ ਸੜ ਕੇ ਦਗਦ ਹੋ ਜਾਂਦੇ ਨੇ, ਸਵਾਹ ਹੋ ਜਾਂਦੇ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਨਾਂ ਜਪ ਕੇ, ਨਾਂ ਆਰਾਧ ਕੇ।
ਵਿਸ਼ੇ ਅਗਨ ਤੇ ਸ਼ੁਚਕ ਮੰਤਰ ਕੋ ਲਗਿਆ।
ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੰਗਲ ਕਰਦੇ ਨੇ, ਕਹਿੰਦੇ ਵਿਸ਼ਿਆਂ ਦੀ ਅੱਗ ਦੇ ਨਾਲ ਸਾਡਾ ਮਨ ਰੂਪੀ ਜਿਹੜਾ ਦਰਖਤ ਹੈ ਉਹ ਵਿਸ਼ਿਆਂ ਦੀ ਅੱਗ ਦੇ ਸੇਕ ਨਾਲ ਸੁੱਕਿਆ ਹੋਇਆ, ਕੁਮਲਾਇਆ ਹੋਇਆ ਹੈ।
ਤੇਗ ਬਹਾਦਰ ਗੁਰ ਕਿਰਪਾ ਇਸ ਜਲ ਕੋ ਨਿਤ ਜਾਰ।
ਕਹਿੰਦੇ ਵਿਸ਼ਿਆਂ ਦੀ ਉਸ ਆਂਚ ਦੇ ਨਾਲ, ਅੱਗ ਦੇ ਨਾਲ ਜਿਹੜਾ ਸਾਡਾ ਮਨ ਰੂਪੀ ਦਰਖਤ ਸੜਿਆ ਹੋਇਆ, ਮਨ ਰੂਪੀ ਦਰਖਤ ਸੁੱਕਿਆ ਤੇ ਕੁਮਲਾਇਆ ਹੋਇਆ, ਉਹਨੂੰ ਹਰਿਆ ਭਰਿਆ ਕਰਨ ਵਾਸਤੇ ਮੈਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਉਹਨਾਂ ਦੀ ਕਿਰਪਾ ਦਾ ਜਲ ਮੰਗਦਾ ਹਾਂ। ਜਿਵੇਂ ਸੁੱਕੇ ਦਰਖਤ ਵਾਸਤੇ ਜਲ ਲਾਭਦਾਇਕ ਹੈ ਔਰ ਉਹ ਦਰਖਤ ਨੂੰ ਹਰਾ ਭਰਾ ਕਰ ਦਿੰਦਾ ਹੈ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਜਲ ਨੂੰ ਹੇ ਭਾਈ ਨਿਤਾ ਪ੍ਰਤੀ ਮੰਗੋ ਤਾਂ ਜੋ ਤੁਹਾਡਾ ਮਨ ਰੂਪੀ ਦਰਖਤ ਮੁੜ ਕੇ ਹਰਿਆ ਭਰਿਆ ਹੋ ਜਾਏ।
ਚਹੈ ਅਬਾਸ਼ਨਾ ਬਾਸਨਾ ਕਰ ਨਿਜ ਮਨੈ ਮਲਿੰਦ।
ਹੁਣ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਮੰਗਲ ਕਰਦੇ ਨੇ, ਹੇ ਮਨ ਜੇ ਤੂੰ ਵਾਸ਼ਨਾ ਰਹਿਤ ਅਵਸਥਾ ਰੂਪੀ ਖੁਸ਼ਬੋਈ ਨੂੰ ਚਾਹੁੰਦਾ ਹੈ ਤਾਂ ਆਪਣੇ ਮਨ ਨੂੰ ਭੌਰਾ ਬਣਾ ਲੈ। ਕਰ ਨਿਜ ਮਨੈ ਮਲਿੰਦ, ਆਪਣੇ ਮਨ ਨੂੰ ਭੌਰਾ ਬਣਾ ਲੈ। ਜੇ ਤੂੰ ਅਵਾਸ਼ਨਾ, ਵਾਸ਼ਨਾ ਰਹਿਤ ਅਵਸਥਾ ਰੂਪੀ ਖੁਸ਼ਬੋ ਚਾਹੁੰਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਪਦ ਲਪਟੋ ਲੱਖ ਅਰਬਿੰਦ।
ਆਪਣੇ ਮਨ ਨੂੰ ਭੌਰਾ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਹੜੇ ਪਵਿੱਤਰ ਚਰਨ ਨੇ ਉਹਨਾਂ ਨੂੰ ਕਮਲ ਦਾ ਫੁੱਲ ਸਮਝ ਕੇ ਉਹਦੇ ਨਾਲ ਲਪਟ ਜਾਓ। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦੇ ਚਰਨਾਂ ਨਾਲ ਲਪਟ ਜਾਓ ਆਪਣੇ ਮਨ ਨੂੰ ਭੌਰਾ ਬਣਾ ਕੇ, ਤਾਂ ਜੋ ਗੁਰੂ ਕਲਗੀਆਂ ਵਾਲੇ ਦੇ ਚਰਨਾਂ ਵਿੱਚੋਂ ਵਾਸ਼ਨਾ ਰਹਿਤ ਖੁਸ਼ਬੂ ਦੀ ਤੁਹਾਨੂੰ ਪ੍ਰਾਪਤੀ ਹੋਵੇ, ਮਕਰੰਦ ਦੀ ਪ੍ਰਾਪਤੀ ਹੋਵੇ।
ਤੇਰਾ ਇੱਕ ਜੋਤ ਦਸ ਰੂਪ ਗੁਰ ਜਿਨਤੇ ਤਰਿਓ ਜਾਨ।
ਖਾਲਸਾ ਜੀ ਰੂਪ ਦਸ ਨੇ, ਪਾਤਸ਼ਾਹੀਆਂ ਦਸ ਨੇ, ਰੂਪ ਦਸ ਨੇ, ਪਰ ਦਸਾਂ ਰੂਪਾਂ ਦੇ ਵਿੱਚ ਜੋਤ ਇੱਕੋ ਹੀ ਹੈ, ਆਖੋ ਸਤਨਾਮ ਸ੍ਰੀ। ਅੱਜ ਗੁਰਸਿੱਖਾਂ ਦੇ ਵਿੱਚ ਬਹੁਤ ਸਾਰੇ ਭਰਮ ਪਾਏ ਜਾ ਰਹੇ ਨੇ, ਕਹਿੰਦੇ ਜੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ ਉਹ ਵੱਖਰਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੱਖਰਾ ਸੀ। ਦੋਹਾਂ ਦਾ ਸਿਧਾਂਤ ਇੱਕੋ ਹੀ ਹੈ, ਗੁਰੂ ਨਾਨਕ ਸਾਹਿਬ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ। ਕਹਿੰਦੇ ਸਿਰਫ ਰੂਪ ਦਸ ਨੇ, ਜੋਤ ਇੱਕੋ ਹੀ ਹੈ, ਐਸੇ ਸਤਿਗੁਰੂ ਜੀ ਜਿਨ੍ਹਾਂ ਤੋਂ ਸਾਰਾ ਜਹਾਨ ਤਰਿਆ ਹੈ, ਮੁਕਤ ਹੋਇਆ ਹੈ।
ਸਭ ਕੇ ਪਦ ਅਰਬਿੰਦ ਕੋ ਸਦਾ ਬੰਦਨਾ ਠਾਨ।
ਸਦਾ ਪਾਤਸ਼ਾਹੀਆਂ ਦੇ ਚਰਨਾਂ ਕਮਲਾਂ ਦੇ ਉੱਤੇ ਮੈਂ ਸਦਾ ਬੰਦਨਾ ਕਰਦਾ ਹਾਂ, ਸਦਾ ਹੀ ਨਮਸਕਾਰ ਕਰਦਾ ਹਾਂ।
ਸੂਰਜ ਗੁਰੂ ਪ੍ਰਤਾਪ ਤੇ ਬਰਨੀ ਦਵਾਦਸ਼ ਰਾਤ।
ਖਾਲਸਾ ਜੀ ਸਤਿਗੁਰਾਂ ਦਾ ਜਿਹੜਾ ਪ੍ਰਤਾਪ ਹੈ ਉਹ ਸੂਰਜ ਹੈ, ਤੇ ਸੂਰਜ ਰੂਪੀ ਗੁਰੂ ਸਾਹਿਬ ਦੇ ਪ੍ਰਤਾਪ ਨੂੰ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਪਿੱਛੇ 12 ਰਾਸਾਂ ਚ ਵਰਣਨ ਕਰਕੇ ਆਇਆ, 12 ਰਾਸਾਂ ਵਿਚ ਸੂਰਜ ਰੂਪੀ ਸਤਿਗੁਰਾਂ ਦੇ ਪ੍ਰਕਾਸ਼ ਨੂੰ ਵਰਣਨ ਕੀਤਾ ਹੈ।
ਅਸ਼ਟ ਸਾਚ ਪਾਤਸ਼ਾਹ ਕੇ ਵਰਣਨ ਬਰ ਗੁਣ ਰਾਤ।
ਗੁਰੂ ਅੰਗਦ ਦੇਵ ਸਾਹਿਬ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੱਕ 8 ਗੁਰੂਆਂ ਦਾ ਇਤਿਹਾਸ ਪਿੱਛੇ 12 ਰਾਸਾਂ ਚ ਭਾਈ ਸਾਹਿਬ ਕਹਿੰਦੇ ਮੈਂ ਵਰਣਨ ਕੀਤਾ। 12 ਰਾਸਾਂ ਸਮਾਪਤ ਹੋਈਆਂ ਨੇ ਨਾ ਸੂਰਜ ਪ੍ਰਕਾਸ਼ ਦੀਆਂ, ਕੱਲ ਵੀ ਦੱਸਿਆ ਸੀ ਵੀ ਰਾਸ ਮਹੀਨੇ ਵਿਚ ਤਬਦੀਲ ਹੁੰਦੀ ਹੈ, ਸੂਰਜ ਇਕ ਰਾਸ ਤੋਂ ਦੂਜੀ ਰਾਸ ਵਿਚ ਜਦੋਂ ਪ੍ਰਵੇਸ਼ ਕਰਦਾ ਹੈ ਤਾਂ ਉਹ ਇਕ ਮਹੀਨਾ ਬੀਤ ਜਾਂਦਾ। ਉਹ 12 ਰਾਸਾਂ ਇਕ ਸਾਲ ਵਿਚ ਹੁੰਦੀਆਂ ਨੇ ਤੇ ਕਹਿੰਦੇ ਉਹ 12 ਰਾਸਾਂ ਵਿਚ ਮੈਂ 8 ਗੁਰੂਆਂ ਦਾ ਭਾਵ ਗੁਰੂ ਅੰਗਦ ਦੇਵ ਸਾਹਿਬ ਤੋਂ ਲੈ ਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੱਕ 8 ਗੁਰੂਆਂ ਦਾ ਇਤਿਹਾਸ 12 ਰਾਸਾਂ ਵਿਚ ਵਰਣਨ ਕੀਤਾ ਹੈ।
ਹੁਣ
ਕਹਿੰਦੇ ਦਕਸ਼ਨਾਇਣ ਉਤਰਾਇਣ ਐਨ ਬਣੇਗੇ ਦੋਏ। ਜਿੱਥੇ ਪਹਿਲਾਂ 12 ਰਾਸਾਂ ਚ ਮਹਾਰਾਜ ਜੀ ਦਾ ਇਤਿਹਾਸ ਵਰਣਨ ਹੋ ਚੁੱਕਾ ਹੈ, ਹੁਣ ਅੱਗੇ 10ਵੇਂ ਪਾਤਸ਼ਾਹ ਦਾ ਇਤਿਹਾਸ ਜਿਹੜਾ ਹੈ ਉਹ 2 ਪੱਖ ਬਣਨਗੇ ਜਿਹੜੇ 6-6 ਮਹੀਨਿਆਂ ਬਾਅਦ ਬਦਲਦੇ ਨੇ। 21 ਜੂਨ ਤੋਂ 22 ਦਸੰਬਰ ਤੱਕ ਸੂਰਜ ਦਾ ਜਿਹੜਾ ਆਇਣ ਹੈ ਉਹ ਅੰਤ ਤੱਕ ਕੱਪੜਦਾ, ਉਹ ਇੱਕ ਆਇਣ 6 ਮਹੀਨਿਆਂ ਦਾ ਮੰਨਿਆ ਜਾਂਦਾ। ਫਿਰ 21 ਜੂਨ ਤੋਂ 22 ਦਸੰਬਰ ਤੱਕ ਤੇ ਫਿਰ 23 ਦਸੰਬਰ ਤੋਂ ਲੈ ਕੇ 21 ਜੂਨ ਤੱਕ 6-6 ਮਹੀਨਿਆਂ ਦੇ 2 ਪੱਖ ਨੇ, ਇਹਨਾਂ ਨੂੰ ਉਤਰਾਇਣ ਤੇ ਦਖਨਾਇਣ ਕਹਿੰਦੇ ਨੇ। ਕਹਿੰਦੇ ਜਿਹੜੇ ਦਖਨਾਇਣ ਤੇ ਉਤਰਾਇਣ ਦੇ 2 ਆਇਣ ਬਣਨਗੇ ਤੇ ਫਿਰ ਬਰਤ ਰੁੱਤ ਜੇ ਖਸ਼ਟ ਸ਼ੁਭ 3 ਪਰ ਵਰਣਨ ਹੋਏ, ਫਿਰ 6 ਰੁੱਤਾਂ ਦਾ ਵਰਣਨ ਹੋਵੇਗਾ। 6 ਰੁੱਤਾਂ ਤੇ 2 ਆਇਨਾਂ ਵਿਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜੋ ਪਾਵਨ ਤੇ ਪਵਿੱਤਰ ਇਤਿਹਾਸ ਹੈ ਉਹ ਵਰਣਨ ਕੀਤਾ ਜਾਏਗਾ, ਵਰਣਨ ਹੋਵੇਗਾ।
ਪ੍ਰਥਮ ਕਰੀ ਕਵਚਾਰ ਚਿਰ ਸ੍ਰੀ ਨਾਨਕ ਪ੍ਰਕਾਸ਼।
ਭਾਈ ਸੰਤੋਖ ਸਿੰਘ ਜੀ ਕਹਿੰਦੇ ਸਭ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ। ਖਾਲਸਾ ਜੀ, ਇਹ 2 ਗ੍ਰੰਥ ਨੇ, ਇੱਕ ਨਾਨਕ ਪ੍ਰਕਾਸ਼ ਹੈ, ਦੂਜਾ ਸੂਰਜ ਪ੍ਰਕਾਸ਼ ਹੈ। ਨਾਨਕ ਪ੍ਰਕਾਸ਼ ਜਿਹਦੇ 2 ਪੱਖ ਨੇ, ਇੱਕ ਪੁਰਵਾਰਧ ਤੇ ਉਤਰਾਰਧ, ਉਹਦੇ ਵਿਚ ਸਿਰਫ ਗੁਰੂ ਨਾਨਕ ਸਾਹਿਬ ਦੀ ਕਥਾ ਹੈ। ਉਹ ਵੀ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ, ਨਾਨਕ ਪ੍ਰਕਾਸ਼ ਦੀ ਕਥਾ ਦਾ ਆਪਾਂ ਭੋਗ ਪਾ ਕੇ ਫਿਰ ਸੂਰਜ ਪ੍ਰਕਾਸ਼ ਆਰੰਭ ਕੀਤਾ ਸੀ ਅਰਦਾਸ ਬੇਨਤੀ ਕਰਕੇ। ਕਹਿੰਦੇ ਪਹਿਲਾਂ ਮੈਂ ਕਵਿਤਾ ਰੁਚਰ ਬੜੀ ਸੁੰਦਰ ਢੰਗ ਨਾਲ ਰਚੀ, ਜਿਹਦੇ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਉਸ ਗ੍ਰੰਥ ਦਾ ਨਾਮ ਵੀ ਗੁਰੂ ਨਾਨਕ ਪ੍ਰਕਾਸ਼ ਹੈ।
ਪੂਰ ਬਾਰਦ ਉਤਰਾਧਿਮ ਵਰਨੇ ਗੁਣ ਰਾਸ।
ਜਿਹੜੇ ਪੁਰਵਾਰਧ ਤੇ ਉਤਰਾਰਧ 2 ਹਿੱਸੇ ਸੀ ਨਾਨਕ ਪ੍ਰਕਾਸ਼ ਦੇ, ਜਿਹੜੇ ਬੜੇ ਸ਼ੁਭ ਗੁਣਾਂ ਦੇ ਸਹਿਤ ਵਰਣਨ ਕੀਤੇ, ਗੁਰੂ ਨਾਨਕ ਸਾਹਿਬ ਦੇ ਗੁਣ ਗਾਇਨ ਕੀਤੇ।
ਦੋਏਰਾ ਅਬ ਕਲਗੀ ਤਰ ਕੀ ਕਥਾ ਖਸ਼ਟ ਰੁੱਤਨ ਪਰ ਹੋਏ।
ਖਾਲਸਾ ਜੀ, ਹੁਣ ਜਿਹੜੀ ਕਥਾ ਆਰੰਭ ਹੋਣੀ ਹੈ 6 ਰੁੱਤਾਂ ਵਿਚ, ਇਹ ਗੁਰੂ ਕਲਗੀ ਧਰ ਦੀ ਕਥਾ ਹੈ, 10ਵੇਂ ਪਾਤਸ਼ਾਹ ਜੀ ਦੀ ਕਥਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਜੋ 6 ਰੁੱਤਾਂ ਦੇ ਵਿਚ ਵਰਣਨ ਹੋਵੇਗੀ।
ਗੁਰ ਪ੍ਰਤਾਪ ਸੂਰਜ ਬਯੋ ਯਾ ਤੇ ਸਭ ਗਤ ਜੋਏ।
ਇਸ ਤਰ੍ਹਾਂ ਗੁਰ ਪ੍ਰਤਾਪ ਦਾ ਇਹ ਗ੍ਰੰਥ ਸੂਰਜ ਹੋਇਆ ਹੈ, ਜਿਸ ਵਿਚ ਇਹ ਰਾਸ਼ੀ ਰੁੱਤਾਂ ਐਨ ਤੇ ਸੂਰਗ ਦੀ ਚਾਲ ਵਾਂਗੂ ਵੇਖੋ, ਜਿਵੇਂ ਸੂਰਗ ਦੀ ਚਾਲ ਚੱਲਦੀ ਤੇ ਰੁੱਤਾਂ ਵੀ ਬਣਦੀਆਂ ਨੇ ਤੇ ਰਾਸਾਂ ਵੀ ਬਣਦੀਆਂ ਨੇ ਤੇ ਫਿਰ 2 ਐਨ ਵੀ ਬਣਦੇ ਨੇ। ਇਸ ਕਰਕੇ ਗੁਰੂ ਸਾਹਿਬ ਦਾ ਇਤਿਹਾਸ ਵੀ ਸੂਰਜ ਦੇ ਸਮਾਨ ਹੈ, ਉਸੇ ਹਿਸਾਬ ਦੇ ਨਾਲ ਇਸ ਗ੍ਰੰਥ ਨੂੰ ਲਿਖਿਆ ਗਿਆ ਹੈ।
ਦੋਏਰਾ ਕਥੋਂ ਕਥਾ ਕੋ ਜਥਾ ਮਤ ਕਥਾ ਸੁਣੋ ਸਿੱਖ ਸੰਤ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਤਰ੍ਹਾਂ ਦੀ ਮੇਰੀ ਬੁੱਧੀ ਹੈ ਤਿਵੇਂ ਹੀ ਮੈਂ ਕਥਾ ਨੂੰ ਕਹਾਂਗਾ। ਹੇ ਗੁਰੂ ਕੇ ਸੰਤ ਜਨੋ, ਹੇ ਗੁਰੂ ਕੇ ਸਿੱਖੋ, ਤੁਸੀਂ ਪਿਆਰ ਨਾਲ ਇਸ ਕਥਾ ਨੂੰ ਸਰਵਣ ਕਰੋ।
ਹੋਏ ਪ੍ਰਸੰਨ ਵਰ ਦੀਜੀਐ ਮਿਲੇ ਗੁਰੂ ਭਗਵੰਤ।
ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਆਪਣੀ ਭੇਟਾ ਮੰਗਦੇ ਨੇ ਸਾਡੇ ਸਾਰਿਆਂ ਕੋਲੋਂ। ਕਹਿੰਦੇ ਜਿਹੜੀ ਮੈਂ ਇਹ ਕਥਾ ਸੁਣਾ ਰਿਹਾ ਨਾ, ਇਹਦੀ ਮੈਨੂੰ ਭੇਟਾ ਦਿਓ। ਭੇਟਾ ਕੀ ਦਿਓ? ਕਿ ਤੁਸੀਂ ਪ੍ਰਸੰਨ ਹੋਵੋ ਤੇ ਪ੍ਰਸੰਨ ਹੋ ਕੇ ਮੈਨੂੰ ਇਹ ਵਰ ਦਿਓ ਕਿ ਮੈਂ ਗੁਰੂ ਕਲਗੀ ਧਰ ਦੇ ਚਰਨਾਂ ਵਿਚ ਮਿਲ ਕੇ ਅਭੇਦ ਹੋ ਜਾਵਾਂ।
ਬੋਲੇ ਸੋਨਿਆ
ਕਿ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਿਲ ਜਾਣ, ਗੁਰੂ ਭਗਵੰਤ ਨਾਲ ਮੇਰਾ ਮੇਲ ਹੋ ਜਾਏ, ਮਿਲਾਪ ਹੋ ਜਾਏ। ਕਿਉਂਕਿ ਖਾਲਸਾ ਜੀ, ਭਾਈ ਸਾਹਿਬ ਨੇ ਜਦੋਂ ਇਹ ਕਥਾ ਲਿਖੀ ਹੈ ਨਾ, ਉਨ੍ਹਾਂ ਦੇ ਲਿਖਣ ਮੁਤਾਬਕ ਪਤਾ ਲੱਗਦਾ ਕਿ ਉਨ੍ਹਾਂ ਸਮਿਆਂ ਵਿਚ ਭਾਈ ਸਾਹਿਬ ਦੇ ਸਰੀਰ ਨੂੰ ਖੇਚਲਾ ਸੀ, ਜਿਸ ਕਰਕੇ ਉਹ ਬਾਰ ਬਾਰ ਅਰਦਾਸ ਕਰਦੇ ਨੇ ਵੀ ਮਹਾਰਾਜ ਇਹ ਗ੍ਰੰਥ ਪੂਰਾ ਕਰਾ ਲਓ ਇੱਕ ਵਾਰੀ ਇਤਿਹਾਸ ਦਾ, ਬਾਅਦ ਵਿਚ ਭਾਵੇਂ ਮੈਂ ਆਪਣਾ ਸਰੀਰ ਤਿਆਗ ਦਿਆਂ। ਜਦੋਂ ਭਾਈ ਸਾਹਿਬ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਤਕਰੀਬਨ 3-4 ਮਹੀਨਿਆਂ ਬਾਅਦ ਹੀ ਉਹ ਆਪਣਾ ਸਰੀਰ ਤਿਆਗ ਗਏ ਸੀ ਇਸ ਗ੍ਰੰਥ ਨੂੰ 1900 ਸੰਮਤ ਬੇਕਰਮੀ ਪੂਰਨ ਕਰਕੇ, ਬਾਅਦ ਵਿਚ ਆਪਣਾ ਸਰੀਰ ਤਿਆਗ ਗਏ ਸਨ ਭਾਈ ਸੰਤੋਖ ਸਿੰਘ ਜੀ। ਇਸ ਕਰਕੇ ਕਹਿ ਰਹੇ ਨੇ, ਕਹਿੰਦੇ ਸਾਰੀ ਸੰਗਤ ਪ੍ਰਸੰਨ ਹੋ ਕੇ ਮੈਨੂੰ ਵਰ ਦਿਓ ਕਿ ਮੈਨੂੰ ਗੁਰੂ ਭਗਵੰਤ ਦੇ ਨਾਲ ਮੇਲ ਮਿਲਾਪ ਹੋਵੇ।
ਜਿਨਕੀ ਕਿਰਪਾ ਕਟਾ ਚੁਤੇ ਹਲਤ ਪਲਤ ਸੁਖ ਪਾਏ।
ਸਤਿਗੁਰੂ ਜੀ ਜਿਨ੍ਹਾਂ ਦੀ ਕਿਰਪਾ ਭਰੇ ਕਟਾਕਸ਼ ਦੇ ਨਾਲ, ਤੱਕਣੀ ਦੇ ਨਾਲ ਲੋਕ ਤੇ ਪਰਲੋਕ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ।
ਸੋ ਕਿਉ ਮਨੋ ਬਿਸਾਰੀਆ ਰਾਖੋ ਹਿਰਦੈ ਵਸਾਏ।
ਪ੍ਰਭੂ ਨੂੰ ਆਪਣੇ ਮਨੋ ਕਿਉ ਵਿਸਾਰੀਏ, ਓਹਨੂੰ ਸਦਾ ਆਪਣੇ ਹਿਰਦੇ ਚ ਵਸਾ ਕੇ ਰੱਖੀਏ ਤਾਂ ਹੀ ਠੀਕ ਹੈ।
ਸਤਿਗੁਰ ਸਿੱਖਣ ਕੇ ਉਚਿਤ ਸਤਿਗੁਰ ਕਥਾ ਬਚਿੱਤਰ।
ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਤਨਾ ਇਤਿਹਾਸ ਉਚਿਤ ਹੈ, ਉਹ ਸਾਰੀ ਕਥਾ ਬੜੀ ਬਚਿੱਤਰ ਤੇ ਸੁੰਦਰ ਹੈ।
ਸੁਣੀਐ ਸੁਣੀਐ ਮਿੱਤਰੇ ਕਤਰ ਚਿੱਤ ਸੁਣੋ ਸਮਸਤ ਪਵਿੱਤਰ।
ਮੇਰੇ ਮਿੱਤਰ ਜਨੋ, ਸਾਰਿਆਂ ਨੂੰ ਸਾਨੂੰ ਸੰਬੋਧਨ ਕਰਕੇ ਕਹਿ ਰਹੇ ਭਾਈ ਸੰਤੋਖ ਸਿੰਘ ਜੀ, ਕਹਿੰਦੇ ਹੇ ਮੇਰੇ ਮਿੱਤਰ ਜਨੋ, ਆਪਣੇ ਚਿੱਤ ਨੂੰ ਇਕਾਗਰ ਕਰਕੇ ਸਾਰੇ ਇਸ ਪਵਿੱਤਰ ਕਥਾ ਨੂੰ ਸੁਣੋ।
ਸਵਈਆ ਰਸ ਬੀਚ ਪਰੇ ਜਨ ਧੀਰ ਕਰੇ।
ਗੁਰੂ ਕਲਗੀਧਰ ਜੀ ਦਾ ਚਰਿੱਤਰ ਵਰਣਨ ਕਰਦੇ ਨੇ। ਹੁਣ ਦਸਵੇਂ ਪਾਤਸ਼ਾਹ ਦੀ ਕਥਾ ਜੋ ਆਰੰਭ ਹੋਣੀ, ਉਹ ਭਾਈ ਸਾਹਿਬ ਉਹਨਾਂ ਦਾ ਸਰੂਪ ਵਰਣਨ ਚਰਿੱਤਰ ਵਰਣਨ ਕਰਦੇ ਨੇ। ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਵੀਰ ਰਸ ਨਾਲ ਭਰੇ ਹੋਏ ਨੇ ਔਰ ਆਪਣੇ ਜਨਾਂ ਨੂੰ ਧੀਰਜ ਦੇਣ ਵਾਲੇ ਹਨ।
ਪੀਰ ਹਰੇ ਭਵ ਬੰਧਨ ਕੇ,
ਆਪਣੇ ਸਿੱਖਾਂ ਦੀ ਪੀੜਾ ਨੂੰ ਹਰਨ ਵਾਲੇ ਨੇ ਤੇ ਜਨਮ ਮਰਨ ਦੇ ਫਾਹੀਆਂ ਨੂੰ ਬੰਧਨਾਂ ਨੂੰ ਕੱਟਣ ਵਾਲੇ ਨੇ।
ਸੁਖ ਮੂਲ ਭਲੇ ਰਿਪ ਸੂਲ ਮਿਲੇ।
ਗੁਰੂ ਜੀ ਸੁੱਖਾਂ ਦੇ ਮੂਲ ਹਨ ਤੇ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਉਹਨਾਂ ਨੂੰ ਸੂਲ ਸਮਾਨ ਹਨ।
ਅਨੁਕੂਲ ਡਲੇ ਅਗ ਕੰਦਨ ਕੇ,
ਮਹਾਰਾਜ ਜੀ ਆਪਣੇ ਸਿੱਖਾਂ ਦੇ ਅਨੁਕੂਲ ਰਹਿਣ ਵਾਲੇ ਨੇ ਔਰ ਸਾਰੇ ਅਗਾਂ ਨੂੰ ਪਾਪਾਂ ਨੂੰ ਨਾਸ ਕਰਨ ਵਾਲੇ ਹਨ।
ਸਿੱਖ ਪਾਠ ਹਿਲੇ ਦੁੱਖ ਦੋਖ ਚਲੇ।
ਸਿੱਖ ਮਹਾਰਾਜ ਗੁਰੂ ਕਲਗੀਧਰ ਦੇ ਜਾਪ ਨੂੰ ਜਪਦੇ ਨੇ, ਉਹਨਾਂ ਦੇ ਸਾਰੇ ਦੋਸ਼ਾਂ ਦਾ ਨਾਸ ਹੋ ਜਾਂਦਾ।
ਕਰ ਕਾਜ ਚਲੇ ਸੋ ਆਨੰਦਨ ਕੇ,
ਕਲਗੀਧਰ ਉਹ ਕੰਮ ਕਰ ਚੱਲੇ ਨੇ ਜਿਹੜੇ ਆਨੰਦ ਦੇਣ ਵਾਲੇ ਕੰਮ ਨੇ, ਆਨੰਦਦਾਇਕ ਕੰਮ ਹਨ, ਉਹ ਕੰਮ ਕਰ ਚੱਲੇ ਹਨ।
ਅਤ ਮਿੱਤਰ ਪਵਿੱਤਰ ਬਚਿੱਤਰ ਚਰਿੱਤਰ।
ਗੁਰੂ ਕਲਗੀਆਂ ਵਾਲੇ ਚੋਜੇ ਪ੍ਰੀਤਮ, ਜਿਨ੍ਹਾਂ ਵਰਗਾ ਕੋਈ ਮਿੱਤਰ ਨਹੀਂ ਪਵਿੱਤਰ, ਜਿਨ੍ਹਾਂ ਦੇ ਚਰਿੱਤਰ ਬੜੇ ਬਚਿੱਤਰ ਹੈਰਾਨ ਕਰ ਦੇਣ ਵਾਲੇ ਹਨ।
ਤੇਗ ਬਹਾਦਰ ਨੰਦਨ ਕੋ,
ਕਮਾਲ ਹੈ ਬਲਿਹਾਰ ਹੈ, ਵਾਰਨੇ ਜਾਵਾਂ ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਲਿਹਾਰ ਜਾਵਾਂ।
ਚਿਤ ਦਾ ਚਿਤਕੀ ਨਿਤ ਦਾ ਬਿਤਕੀ।
ਗੁਰੂ ਸਾਹਿਬ ਜੀ ਦੀ ਜਿਹੜੀ ਇਹ ਕਥਾ ਹੈ ਨਾ, ਆ ਜਿਹੜੀ ਹੁਣ ਚੱਲਣੀ ਹੈ ਕਥਾ, ਜਿਹੜੀ ਜਾਂ ਪਿੱਛੇ ਸਰਵਣ ਕੀਤੀ ਹੈ, ਕਹਿੰਦੇ ਕਥਾ ਹਿਰਦੇ ਨੂੰ ਚਿੱਤ ਨੂੰ ਰੋਕਣ ਵਾਲੀ ਹੈ। ਨਿਤ ਦਾ ਬਿਤਕੀ, ਧਨ ਦੀ ਦੇਣ ਵਾਲੀ ਧਨ ਦੀ ਦਾਤੀ ਹੈ।
ਹਿਤ ਦਾ ਨਿਤ ਕੀ ਸੁਨ ਹੰਤ ਜਿਹੜੇ,
ਹਿਤ ਦੇਣ ਵਾਲੀ ਪ੍ਰੇਮ ਪੈਦਾ ਕਰਨ ਵਾਲੀ ਹੈ ਔਰ ਸਰੀਰ ਦੀ ਹੰਗਤਾ ਨੂੰ ਅੰਦਰ ਦੀ ਹੰਗਤਾ ਨੂੰ ਜਾਲਣ ਵਾਲੀ ਹੈ, ਸਾੜਨ ਵਾਲੀ ਹੈ ਗੁਰੂ ਸਾਹਿਬ ਦੀ ਕਥਾ।
ਸ਼ਰਧਾ ਗੁਰ ਕੀ ਸੁਧ ਦਾ ਉਰ ਕੇ,
ਜਿਹੜਾ ਇਸ ਕਥਾ ਨੂੰ ਸੁਣਦਾ ਉਹਦੇ ਹਿਰਦੇ ਚ ਗੁਰੂ ਦੀ ਸ਼ਰਧਾ ਬਣ ਜਾਂਦੀ ਹੈ ਔਰ ਉਹਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ।
ਹਰਤਾ ਜੁਰ ਕੀ ਸੁਖ ਪੁੰਜ ਜਰੇ,
ਸਾਰੇ ਪਾਪਾਂ ਦਾ ਨਾਸ ਕਰਨ ਵਾਲੀ ਹੈ ਇਹ ਕਥਾ ਤੇ ਸੁੱਖਾਂ ਦਾ ਨਿਵਾਸ ਕਰਨ ਵਾਲੀ ਹੈ।
ਸਾਰ ਮੱਥਾ ਕ੍ਰਿਤ ਆਰ ਜਥਾ,
ਭਾਈ ਇਹ ਕਥਾ ਸਾਰੀ ਸਾਰ ਰੂਪ ਹੈ, ਕਹਿੰਦੇ ਨਿਚੋੜ ਹੈ। ਮੈਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੀ ਇਹ ਕਥਾ ਲਿਖ ਰਿਹਾ, ਇਹ ਕਥਾ ਰਿੜਕੀ ਹੋਈ ਮੱਖਣ ਦੇ ਸਮਾਨ ਹੈ, ਘਿਓ ਦੇ ਸਮਾਨ ਹੈ।
ਇਹ ਚਾਰੂ ਕਥਾ ਅਜਰਾਨ ਜਰੇ,
ਸੁੰਦਰ ਕਥਾ ਹੈ ਜਿਸ ਨੂੰ ਜਿਹਨੇ ਆਪਣੇ ਹਿਰਦੇ ਦੇ ਵਿਚ ਧਾਰਨ ਕੀਤਾ ਉਹਦੇ ਹਿਰਦੇ ਦੇ ਸਾਰੇ ਪਾਪ ਦਗਧ ਹੋ ਗਏ।
ਗੁਣ ਬਿੰਦ ਗੋਬਿੰਦ ਮਿਰਗੰਧ ਮੁਕੰਦ।
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਗੁਣਾਂ ਦੇ ਸਾਗਰ ਹਨ।
ਆਨੰਦ ਬਿਲੰਦ ਜਰਾ ਉਜਰੇ,
ਮੁਕਤੀ ਦਾਤੇ ਨੇ ਤੇ ਆਨੰਦ ਤੇ ਆਨੰਦ ਦੇ ਜੜਾਉਆਂ ਸਹਿਤ ਮਹਾਰਾਜ ਜੀ ਜੜੇ ਹੋਏ ਨੇ।
ਜੋ ਪਈ ਸਮਤ ਮੰਤ ਪ੍ਰੇਮੀ ਸਤ ਸੰਗਤ।
ਭਾਈ ਸੰਤੋਖ ਸਿੰਘ ਜੀ ਮਾਫ਼ੀ ਮੰਗ ਰਹੇ ਨੇ, ਕਥਾ ਵੇਖੋ ਲਿਖ ਕੇ ਇੰਨਾ ਇਤਿਹਾਸ ਤੇ ਜਿਨ੍ਹਾਂ ਨੂੰ ਸੁਣਾ ਰਹੇ ਨੇ ਸਾਰੇ ਸਿੱਖਾਂ ਨੂੰ, ਉਹਨਾਂ ਸਾਰਿਆਂ ਤੋਂ ਮਾਫ਼ੀ ਮੰਗਦੇ ਪ੍ਰੇਮੀ ਸਿੱਖਾਂ ਕੋਲੋਂ ਜਿਹੜੇ ਨਾਮ ਨਾਲ ਜੁੜੇ ਹੋਏ ਨੇ। ਕੀ ਕਹਿੰਦੇ ਨੇ? ਸਮਤਵੰਤ ਪ੍ਰੇਮੀ ਸਤ ਸੰਗਤ, ਜਿਹੜੀ ਸਿਆਣੀ ਸੂਝਵਾਨ ਪ੍ਰੇਮੀ ਗੁਰੂ ਕੀ ਪ੍ਰੇਮੀ ਸਤ ਸੰਗਤ ਹੈ।
ਜੇ ਗੁਰ ਹੈ ਗੁਰ ਜਸ ਕਰ ਪੰਗਤ,
ਜਿਹੜੇ ਪੰਗਤ ਕਰਕੇ ਇਕੱਠੇ ਹੋ ਕੇ ਪਿਆਰ ਨਾਲ ਗੁਰੂ ਦਾ ਜਸ ਸੁਣਦੇ ਹਨ।
ਸਭ ਕੇ ਚਰਨ ਵੰਦਨਾ ਕਰੋ।
ਭਾਈ ਸਾਹਿਬ ਜੀ ਕਹਿੰਦੇ ਮੈਂ ਸਾਰੇ ਕਥਾ ਸੁਣਨ ਵਾਲਿਆਂ ਦੇ ਪੈਰਾਂ ਤੇ ਮੱਥਾ ਟੇਕਦਾ, ਜਿੰਨੇ ਕਥਾ ਸੁਣਨ ਵਾਲੇ ਨੇ ਉਹਨਾਂ ਸਾਰਿਆਂ ਦੇ ਚਰਨਾਂ ਦੇ ਉੱਤੇ ਮੈਂ ਨਮਸਕਾਰ ਕਰਦਾ, ਮੈਂ ਆਪਣਾ ਸੀਸ ਝੁਕਾ ਕੇ ਮੱਥਾ ਟੇਕਦਾ ਹਾਂ।
ਮਤ ਥੋੜੀ ਤੇ ਪੁਨ ਪੁਨ ਡਰੋ,
ਕਹਿੰਦੇ ਮੇਰੀ ਮਤ ਥੋੜੀ ਆ ਸੰਗਤ ਜੀ, ਮੈਂ ਬਾਰ ਬਾਰ ਡਰਦਾ ਹਾਂ ਕਿ ਕਿਤੇ ਮੇਰੇ ਕੋਲੋਂ ਗੁਰੂ ਦੀ ਕਥਾ ਲਿਖਦਿਆਂ ਕਰਦਿਆਂ ਕੁਝ ਬਾਅਦ ਘਾਟ ਨਾ ਲਿਖਿਆ ਜਾਏ। ਮੈਂ ਸਾਰੀ ਸੰਗਤ ਦੇ ਚਰਨਾਂ ਵਿਚ ਮੱਥਾ ਟੇਕ ਕੇ ਮਤ ਥੋੜੀ ਹੋਣ ਕਰਕੇ ਬਾਰ ਬਾਰ ਡਰਦਾ ਹਾਂ।
ਭੁੱਲ ਚੁੱਕੋਏ ਦੁਖਨ ਜਮਾ,
ਜਿੰਨੀ ਭੁੱਲ ਚੁੱਕ ਤੇ ਦੁਖਨ ਮੇਰੀ ਕਥਨ ਵਿਚ ਬਹੁਤ ਹੋਣਗੇ।
ਸੁਣਨੇ ਤਰਕੈ ਕੀ ਜੈ ਛਿਮਾ,
ਗੁਰੂ ਕੀ ਸੰਗਤ ਸੁਣ ਕੇ ਤਰਕ ਨਹੀਂ ਕਰੇਗੀ, ਮੈਨੂੰ ਛਿਮਾ ਕਰ ਦੇਗੀ, ਮੈਨੂੰ ਮਾਫ ਕਰ ਦੇਗੀ।
ਇਸੇ ਤੇ ਬਿਨਾ ਕਰੋ ਕਰ ਜੋਰ,
ਮੈਂ ਸਾਰੀ ਸੰਗਤ ਦੇ ਹੱਥ ਵਿਚ ਚਰਨਾਂ ਵਿਚ ਹੱਥ ਜੋੜ ਕੇ
ਸਭ ਸ਼੍ਰੋਣਨ ਕੇ ਚਰਨ ਨੇ ਹੋਰ,
ਸਾਰੇ ਸਰੋਤਿਆਂ ਦੇ ਚਰਨਾਂ ਤੇ ਮੈਂ ਮੱਥਾ ਟੇਕਦਾ ਨਮਸਕਾਰ ਕਰਦਾ ਹਾਂ।
ਸ੍ਰੀ ਅੰਮ੍ਰਿਤਸਰ ਆਦ ਬਸੰਤ,
ਹੁਣ ਜਿਹੜੇ ਨਾਮ ਪ੍ਰੇਮੀ ਗੁਰਸਿੱਖ ਨੇ ਅੱਗੇ ਉਹਨਾਂ ਦੇ ਅੱਗੇ ਅਰਦਾਸ ਕਰਦੇ ਨੇ ਜਿਹੜੇ ਨਾਮ ਦੇ ਪ੍ਰੇਮੀ ਸਿੱਖ ਨੇ, ਕਹਿੰਦੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਵਸਦੇ ਸਿੱਖ ਹਨ।
ਗੁਰਥਲ ਅਵਚਲ ਨਗਰ ਪਰਯੰਤ,
ਜਿਹੜੇ ਗੁਰੂ ਸਾਹਿਬ ਦੇ ਸਥਾਨਾਂ ਦੇ ਉੱਤੇ ਰਹਿਣ ਵਾਲੇ ਸਿੱਖ ਨੇ, ਅਵਚਲ ਨਗਰੀਆਂ ਵਿਚ ਰਹਿਣ ਵਾਲੇ ਪੂਜੇ ਜਾਣ ਵਾਲੇ ਸਿੱਖ ਨੇ,
ਕਿਤ ਸਭ ਧਰਨੀ ਪਰ ਵਿਆਪਤ,
ਜਿੱਥੇ ਕਿੱਥੇ ਹਰ ਜਗ੍ਹਾ ਤੇ ਸਿੱਖ ਸਾਰੀ ਧਰਤੀ ਤੇ ਵਿਆਪਕ ਨੇ ਨਾਮ ਨਾਲ ਜੁੜੇ ਹੋਏ।
ਸਿੱਖਨ ਗਨ ਸਿੰਘ ਗੁਰਜੈ ਜਾਪਤ,
ਜਿੱਥੇ ਬਹੁਤ ਸਾਰੇ ਸਿੱਖ ਤੇ ਸਿੰਘ ਇਕੱਠੇ ਹੋ ਕੇ ਗੁਰੂ ਗੁਰੂ ਜਪਦੇ ਨੇ, ਗੁਰੂ ਗੁਰੂ ਧਿਆਉਂਦੇ ਹਨ।
ਅਰਜ਼ ਗੁਜ਼ਾਰੋ ਜੋੜ ਧਾਥਾ,
ਸਾਰੇ ਸਿੱਖਾਂ ਅੱਗੇ ਮੈਂ ਅਰਦਾਸ ਕਰਦਾ ਹੱਥ ਜੋੜ ਕੇ, ਸਾਰੇ ਸਿੱਖਾਂ ਤੇ ਸਿੰਘਾਂ ਅੱਗੇ ਅਰਦਾਸ ਕਰਦਾ ਹਾਂ।
ਬੰਦੋ ਧਰ ਪਰ ਧਰ ਧਰ ਮੱਥਾ,
ਮੈਂ ਸਾਰਿਆਂ ਦੇ ਚਰਨਾਂ ਤੇ ਸਿਰ ਰੱਖ ਰੱਖ ਕੇ ਮੱਥਾ ਟੇਕਦਾ ਨਮਸਕਾਰ ਕਰਦਾ ਹਾਂ।
ਵੇ ਨਿਰਵਿਘਨ ਕਥਾ ਗੁਰਪੂਰੇ,
ਮੈਂ ਅਰਦਾਸ ਕਰਦਾ ਉਹਨਾਂ ਗੁਰਸਿੱਖਾਂ ਨੂੰ ਕਿ ਹੇ ਗੁਰਸਿੱਖੋ, ਤੁਸੀਂ ਮੈਨੂੰ ਆਸ਼ੀਰਵਾਦ ਦਿਓ ਕਿ ਇਹ ਸਾਰੀ ਕਥਾ ਨਿਰਵਿਘਨਤਾ ਸਹਿਤ ਪੂਰੀ ਹੋ ਜਾਏ, ਇਹ ਸਾਰੀ ਕਥਾ ਨਿਰਵਿਘਨਤਾ ਸਹਿਤ ਪੂਰੀ ਹੋ ਜਾਏ।
ਬੰਦ ਮਾਧੁਰ ਤਾਰੋ ਰੇ,
ਸੋਹਣੇ ਛੰਦਾ ਬੰਦੀ ਦੇ ਨਾਲ ਮਿੱਠੀ ਕਵਿਤਾ ਨਿਰਵਿਘਨਤਾ ਸਹਿਤ ਸਮਾਪਤ ਹੋਵੇ।
ਗੁਰਸਿੱਖ ਸਿੰਘ ਸਗਲ ਜਗ ਵਿਆਪਤ,
ਗੁਰੂ ਕੇ ਸਿੱਖ ਤੇ ਸਿੰਘ ਸਾਰੇ ਜਗਤ ਵਿਚ ਵਿਆਪਕ ਹਨ।
ਕਰਿਸ਼ਨਾਨ ਗੁਰੂ ਨਿਤ ਜਾਪਤ,
ਜਿੰਨੇ ਸਿੰਘ ਨੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਾ ਪ੍ਰਤੀ ਗੁਰੂ ਦਾ ਜਾਪ ਜਪਦੇ ਹਨ,
ਇਨ ਸਭਿਆਂ ਕੇ ਚਰਨ ਮਨਾਓ, ਪੂਰਨ ਹੋਏ ਗ੍ਰੰਥ ਵਰ ਪਾਓ।
ਮੈਂ ਉਹਨਾਂ ਸਾਰਿਆਂ ਸਿੱਖਾਂ ਦੇ ਚਰਨ ਮਨਾਉਂਦਾ ਤੇ ਅਰਦਾਸ ਕਰਦਾ ਵੀ ਇਹ ਗ੍ਰੰਥ ਪੂਰਾ ਹੋ ਜਾਏ। ਭਾਈ ਸਾਹਿਬ ਦੇ ਬਾਰ ਬਾਰ ਬੇਨਤੀ ਕਰਨ ਤੋਂ ਪਤਾ ਲੱਗ ਰਿਹਾ ਕਿ ਜਦੋਂ ਭਾਈ ਸਾਹਿਬ ਜੀ ਇਹ ਕਥਾ ਲਿਖ ਰਹੇ ਸੀ ਉਹਨਾਂ ਦਿਨਾਂ ਵਿਚ ਭਾਈ ਸਾਹਿਬ ਦਾ ਸਰੀਰ ਢਿੱਲਾ ਸੀ ਉਹਨਾਂ ਦੇ ਸਿਰ, ਕਿਉਂਕਿ ਇੰਨਾ ਇਤਿਹਾਸ ਲਿਖਣਾ ਕੋਈ ਸੌਖੀ ਗੱਲ ਨਹੀਂ ਹੈ। ਇਤਨਾ ਲੰਮਾ ਇਤਿਹਾਸ ਲਿਖਣਾ ਉਹਦੇ ਵਾਸਤੇ ਪਤਾ ਨਹੀਂ ਕਿੰਨੇ ਕਿੰਨੇ ਘੰਟੇ ਸੋਚ ਕੇ ਵਿਚਾਰ ਕੇ ਛੰਦ ਬਣਾ ਕੇ ਫਿਰ ਭਾਈ ਸਾਹਿਬ ਕਥਾ ਲਿਖਾਉਂਦੇ ਸੀ। ਤੇ ਭਾਈ ਸਾਹਿਬ ਬਾਰ ਬਾਰ ਕਹਿ ਰਹੇ ਨੇ ਕਿ ਮੈਂ ਸਿੱਖਾਂ ਦੇ ਚਰਨ ਮਨਾ ਕੇ ਅਰਦਾਸ ਕਰਦਾ ਕਿ ਇਹ ਗ੍ਰੰਥ ਕਥਾ ਦਾ ਪੂਰਾ ਹੋ ਜਾਏ।
ਗੁਰ ਸਰੂਪ ਖਾਲਸਾ ਸਾਰੇ,
ਖਾਲਸੇ ਦਾ ਮੰਗਲ ਕਰਦੇ, ਕਹਿੰਦੇ ਜਿਹੜਾ ਸਾਰਾ ਖਾਲਸਾ ਹੈ ਉਹ ਗੁਰੂ ਦਾ ਸਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ करो निवास। महाराज जी कहंदे जिन्ना भाई संतोख सिंह जी कहंदे खालसा ए गुरु दा स्वरूप है।
अतै शत्रु गर जंग अखारे,
जंग दे मैदान च अखाड़ा करके जंग रच के खालसा दुश्मना दा नाश करन वाला है।
निस्दिन सिमरै सतगुर नाम,
रात दिन सतगुरा दा नाम सिमरन करन वाला है खालसा।
इन सबियन के चरण परना,
सारे खालसे पंथ दे सिंघा दे चरणा दे उत्ते सरबत खालसे दे चरणा दे उत्ते मैं वंदना करदा प्रणाम करदा हां।
ब्रह्म ज्ञान अल भगत खजाना,
श्री गुरु ग्रंथ साहब जी दा नमस्कार आत्मक मंगल कर रहे ने। ए गुरु ग्रंथ साहब दा मंगल है, कहंदे ब्रह्म ज्ञान ते हरि दी भगती दा खजाना है श्री गुरु ग्रंथ साहब।
सागर जगत जहाज समाना,
कहंदे संसार रूपी जगत नु तरन वास्ते जहाज दे समान ने गुरु ग्रंथ साहब जी।
संगति अपनी सगले उदाहरण, श्री गुरु ग्रंथ साहब गुर की ने उच्चारण।
सारी संगत दा उद्धार करन वास्ते सतगुरां ने श्री गुरु ग्रंथ साहिब दी पवित्र बाणी उच्चारण कीती है।
इस मै जाहर जागत जोत,
जिहदे विच जाहर प्रगट है सारी जोत जागत है।
सिखन अमर पूर्ण होत,
और गुरु के सिखां दे सारियां कामनावां नूं पूर्ण करन वाले ने श्री गुरु ग्रंथ साहिब जी।
भुगत मुक्त दायक जगनाथ,
मुक्ति दे देण वाले जगत दे नाथ ने।
नमो करो सर पर सर माथा,
धरती ते मथा टेक के गुरु ग्रंथ साहिब नु मैं नमस्कार करदा हां।
लाखों लाखों लिखे तरातल सारे,
हालांकि लखां ग्रंथ धरती ते लिखे गए ने,
पठे सुने सिक वार न पारे।
कहंदे बठे बहुत पढ़ते सुनते ने, उन्हां दा वार पार नहीं है।
सकल कामना लईत जिसते, अंत समय केवल हुए तिस्ते।
श्री गुरु ग्रंथ साहिब जैसा कोई ग्रंथ नहीं दुनिया विच, जिस पावन श्री गुरु ग्रंथ साहिब नु पढ़ के सुन के सारियां कामनावां पूर्ण हुंदियां हन।
भूत भविकत सिख ने गिनती ते अब सबन अगर मम बिनती।
कहंदे भूत काल विच ते भविख विच, भूतकाल विच पिछे हो चुके ते अगे होण वाले ते हुण दे समय जिन्ने अणगिणत सिख हन, उन्हां सारिआं अगे मेरी बेनती है।
बिन सै बिगन ग्रंथ होए पूरा, जिसमें सतगुर को जस रूरा।
भाई साहब कहंदे सारे सिखां अगे मेरी बेनती है कि सारे बिघन बिनस जान और ग्रंथ पूरा हो जाए जिहदे विच सतगुरां दा सोहणा जस वर्णन है।
संत सिंह गुर अखर दाता,
भाई संतोख सिंह जी अपने उस्ताद दा मंगल करदे जेड़े उन्हां दे गुरु सी जिन्हां कोल उन्हां ने विद्या पढ़ी है। कहंदे संत सिंह गुर अखर दाता, ज्ञानी संत सिंह जी, हैड ग्रंथी सचखंड श्री हरिमंदर साहिब, ते ओ सिंह सन ज्ञानी संत सिंह जी, भाई संतोख सिंह जी दे उस्ताद सन, उन्हां दे विद्या गुरु सन। ज्ञानी संत सिंह जी जिन्हां ने सचखंड हरिमंदर साहब सोने की सेवा कराई, महाराजा रणजीत सिंह ने ज्ञानी संत सिंह जी की ड्यूटी लाई सी कि तुसी सारे सोने की सेवा संभाल दरबार साहब जी तुसी करोनी। तो ओ ज्ञानी संत सिंह जी कहंदे जो मेरे गुरु ने अखरदाता ने जिन्हां ने मैनू विद्या पढ़ाई है।
नमो करो तिन पर जल जाता,
मैं उन्हां दे चरणा दे उत्ते नमस्कार करदा जेड़े जल तो पैदा हुए कमल समान हन।
देवा सिंह पिता मम नमो,
भाई संतोख सिंह जी अपने पिता नु भी याद करदे ने जेड़े पिता दे घर उन्हां दा जन्म होया। की नां है उन्हां दा? भाई देवा सिंह। माझे दे इलाके दे विच ही भाई साहब जी जेड़ी नूर दी सरां कही जांदी है उत्थों भाई साहब जी दा जन्म सी, भाई संतोख सिंह जी दा। कहंदे देवा सिंह जो मेरे पिता हन,
जिनके पद अरबिंद प्रणाम,
उन्हां दे चरणा ते भी मैं मत्था टेकदा हां।
निज माता को कर अभिवंदन, कथों कथा कल कलुख निकंदन।
मैं अपनी माता नूं भी मत्था टेकदा ते गुरु साहिब दी कथा कथन करदा ਜਿਸ ਕਥਾ ਦੇ ਨਾਲ ਪਾਪਾਂ ਦਾ ਨਾਸ ਹੁੰਦਾ ਹੈ।
ਸੁਣੀਏ ਗਨ ਸ਼੍ਰੋਤਾ ਸਵਧਾਨਾ,
ਇਹ ਸ਼੍ਰੋਤਾ ਤੁਸੀਂ ਸ਼੍ਰੋਤਾ ਜਨੋ ਸਾਵਧਾਨ ਹੋ ਕੇ ਸੁਣੋ।
ਇੱਕ ਮਨ ਹੋਏ ਧਰੋ ਨਿਜ ਕਾਨਾ,
ਇੱਕ ਮਨ ਇੱਕ ਚਿਤ ਹੋ ਕੇ ਇਸ ਕਥਾ ਨੂੰ ਆਪਣੇ ਹਿਰਦੇ ਚ ਧਾਰਨ ਕਰੋ।
ਮਹਿਮਾ ਕਾ ਲਗਤੋਂ ਸੁਣਾਵੋ,
ਭਾਈ ਸਾਹਿਬ ਕਹਿੰਦੇ ਕਥਾ ਦਾ ਮਹਾਤਮ ਮੈਂ ਕਿੱਥੇ ਤੱਕ ਕਹਿ ਕੇ ਸੁਣਾਵਾਂ।
ਗੁਰ ਜਸ ਜਿਸ ਮੈਂ ਰੁਚਿਰ ਬਨਾਵੋ,
ਜਿਹਦੇ ਚ ਗੁਰੂ ਸਾਹਿਬ ਦਾ ਸੁੰਦਰ ਸੁਜਸ ਵਰਣਨ ਕੀਤਾ ਹੈ।
ਗੁਰ ਸ਼ਰਧਾ ਤੇ ਉਰੇ ਅਦਕਾਵਤ,
ਇਸ ਕਥਾ ਨੂੰ ਸੁਣ ਕੇ ਗੁਰੂ ਦੀ ਸ਼ਰਧਾ ਹਿਰਦੇ ਚ ਵਧਦੀ ਹੈ।
ਜਿਸ ਤੇ ਭਗਤ ਮੁਕਤ ਸਿੱਖ ਪਾਵਤ,
ਭਗਤੀ ਤੇ ਮੁਕਤੀ ਦੋਵੇਂ ਸਿੱਖਾਂ ਨੂੰ ਪ੍ਰਾਪਤ ਹੁੰਦੀਆਂ ਨੇ ਇਸ ਕਥਾ ਨੂੰ ਸੁਣ ਕੇ।
ਸਕਲ ਕਾਮਨਾ ਦੇ ਮਨਾਰੇ,
ਸਾਰੀਆਂ ਕਾਮਨਾਵਾਂ ਨੂੰ ਦੇਵਣ ਵਾਲੀ ਹੈ ਇਹ ਕਥਾ।
ਅਨੇਕ ਜਨਮ ਕੇ ਕਲ ਨਲਾਰੇ,
ਅਨੇਕਾਂ ਜਨਮਾਂ ਦਾ ਪਾਪਾਂ ਦਾ ਨਾਸ ਕਰਨ ਵਾਲੀ ਹੈ ਇਹ ਕਥਾ।
ਸੁਣੋ ਗ੍ਰੰਥ ਸਭ ਹੋਏ ਗੁਣ ਗਿਆਤਾ,
ਜਿਹੜਾ ਇਸ ਸਾਰੀ ਕਥਾ ਨੂੰ ਸੁਣ ਲੈਂਦਾ ਉਹਦੇ ਚ ਸਾਰੇ ਗੁਣ ਆ ਜਾਂਦੇ ਨੇ। ਜਿਹੜਾ ਇਸ ਕਥਾ ਨੂੰ ਸੁਣ ਲੈਂਦਾ ਉਹਦੇ ਚ ਸਰਬ ਗੁਣ ਆ ਜਾਂਦੇ ਹਨ।
ਚਰਿੱਤਰ ਲਿਖਿਆ ਬਖਿਆਤਾ,
ਗੁਰੂ ਸਾਹਿਬ ਦੇ ਸਾਰੇ ਚਰਿੱਤਰ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ।
ਦੁਸ਼ਟ ਬਿਧਾਰਨ ਦਾਸ ਉਦਾਹਰਨ,
ਦੁਸ਼ਟਾਂ ਦਾ ਨਾਸ ਕਰਨ ਵਾਲੀ ਤੇ ਦਾਸਾਂ ਨੂੰ ਉਧਾਰਨ ਵਾਲੀ ਹੈ ਇਹ ਕਥਾ।
ਆਦਕ ਕਿੰਨੇ ਜਿਮ ਕਾਰਨ,
ਆਦਕ ਜਿੰਨੇ ਕਾਰਨ ਗੁਰੂ ਸਾਹਿਬ ਦੀ ਕਥਾ ਦੇ ਕਹੇ ਹਨ।
ਸਰਬ ਕੇ ਸਾਰ ਪਛਾਣ,
ਇਹਨਾਂ ਨੂੰ ਸੁਣ ਕੇ ਸਾਰੇ ਤੱਤ ਦੇ ਨਿਚੋੜ ਦਾ ਪਤਾ ਲੱਗ ਜਾਂਦਾ ਹੈ।
ਉਪਾਏ ਬਾਪ ਗਨ ਹਨ,
ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ।
ਹੋਏ ਚਿਤ ਚੌਂਪ ਜੋ ਪ੍ਰੇਮੀ ਸਿੱਖ,
ਜਿਹੜੇ ਪ੍ਰੇਮੀ ਸਿੱਖ ਚਿੱਤ ਵਿੱਚ ਚੌਂਪ ਵਾਲੇ ਹੋ ਕੇ ਹੁਣ ਜਾਂ ਆਉਣ ਵਾਲੇ ਸਮੇਂ ਵਿੱਚ ਇਸ ਕਥਾ ਨੂੰ ਪੜਨਗੇ ਜਾਂ ਸੁਣਨਗੇ,
ਸੁਣੇ ਅਬ ਕਿਦੋਂ ਭਵਿੱਖਤ,
ਪੜਨਗੇ ਜਾਂ ਅੱਗੇ ਨੂੰ ਪੜਨਗੇ ਜਾਂ ਸੁਣਨਗੇ ਇਸ ਕਥਾ ਨੂੰ।
ਮੈਂ ਦੂਕਨ ਕਚਰੀ ਦੇ ਵਿਚਾਰੋ, ਪਾਵਨ ਗੁਣ ਗਨ ਕੇ ਮਨ ਧਾਰੋ।
ਭਾਈ ਸਾਹਿਬ ਜੀ ਕਹਿੰਦੇ ਮੇਰੇ ਦੋਸ਼ ਨਾ ਵਿਚਾਰਿਆ ਜੇ, ਮੇਰੇ ਤੇ ਕਿਰਪਾ ਹੀ ਰੱਖਿਆ ਜੇ ਇਸ ਕਥਾ ਨੂੰ ਸੁਣ ਕੇ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਭਾਈ ਸਾਹਿਬ ਨੇ ਮੰਗਲਾ ਚਰਨ ਦਾ ਇਹ ਪਹਿਲਾ ਅਧਿਆਏ ਛੇਵੀਂ ਰੁੱਤ ਦਾ ਸੰਪੂਰਨ ਕੀਤਾ। ਹੁਣ ਦੂਸਰਾ ਅਧਿਆਏ ਅੱਗੇ ਆਰੰਭ ਹੋ ਰਿਹਾ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੀਸ ਵਾਪਸ ਆਇਆ, ਮਹਾਰਾਜ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਦਿੱਲੀ ਤੋਂ ਆਨੰਦਪੁਰ ਸਾਹਿਬ ਪਹੁੰਚੇ ਨੇ, ਕੀਰਤਪੁਰ ਸਾਹਿਬ ਆਏ ਨੇ ਪਹਿਲਾਂ, ਤੇ ਜਿਵੇਂ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋ ਰਿਹਾ ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਸਾਹਿਬ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ